protect them. COVID-19 vaccines can help keep children safe from severe illness and potential long-term effects of the virus. Millions of children in Canada and around the world have already been safely vaccinated. Help protect your child. Book their appointment at canada.ca/COVID-vaccine. A message from the Government of Canada.
ਘਰੋਂ ਇੱਕ ਲੋਕੇਸ਼ਨ ਫਿਰ ਕਦੇ ਦੂਜੀ ਲੋਕੇਸ਼ਨ ਹਰ ਪਾਸੇ ਧਿਆਨ ਰੱਖਣਾ ਪੈਂਦਾ
ਘਰ ਦਫ਼ਤਰ ਦੀ ਚਿੰਤਾ ਮਕਾਓ ਟੈਕਸ ਸਪਿਰਿਟ ਤੋਂ HD ਸਿਕਿਉਰਿਟੀ ਕੈਮਰਾ ਤੇ ਵੀਡੀਓ ਡੋਰਬੈਲ ਇੰਸਟਾਲ ਕਰਵਾਓ ਵਾਜਿਬ ਕੀਮਤਾਂ ਤੇ
ਤੁਸੀਂ ਇਹਨਾਂ ਤੋਂ ਨੈਟਵਰਕਿੰਗ ਤੇ ਹੋਮ ਥੀਏਟਰ ਵੀ ਇੰਸਟਾਲ ਕਰਵਾ ਸਕਦੇ ਹੋ
ਬੈਸਟ ਕੰਸਲਟੇਸ਼ਨ ਇੰਸਟਾਲੇਸ਼ਨ ਤੇ ਆਫਟਰ ਸੇਲ ਸਰਵਿਸਿਜ਼ ਲਈ ਯਾਦ ਰੱਖੋ ਇੱਕ ਹੀ ਨਾਮ ਟੈਕਸ ਸਪਿਰਿਟ ਕਾਲ ਕਰੋ 905-621-4100 ਯਾਨੀ 905-621-4100
ਯੂਨਿਟ 7-8770 ਦ ਗੋ Road, Brampton. Visit www.techspirit.ca.
Steinmans and Associates de partner Gurshan Bobby Sidhu ji 647-539-3020 raste vich accident ho gaya hai claim lena hai ta inna de naal sampark karo slip and fall CPP disability insurance da koi claim hai insurance companyan de naal khud gal baat karke khud deal karke tuhanu tuhanda banda haq dewange Gurshan Bobby Sidhu ji 647-539-3020 te sampark kita ja sakda hai 647-539-3020
HK Tire Center ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ ਬ੍ਰਿਜਸਟੋਨ ਹੈਂਕੌਕ ਮਿਸ਼ਲਿਨ ਡਨਲੋਪ ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-294-4000 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ਼ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
UK Truck Training Center, ਇੱਕ ਮਿਨਿਸਟਰੀ ਅਪਰੂਵਡ ਪ੍ਰਾਈਵੇਟ ਕੈਰੀਅਰ ਕਾਲਜ ਹੈ ਜੋ ਪਿਛਲੇ ਲੰਮੇ ਸਮੇਂ ਤੋਂ ਮਿਸਾਗਾ ਵਿੱਚ ਆਟੋਮੈਟਿਕ ਅਤੇ ਮੈਨੂਅਲ ਟਰੱਕਸ ਦੀ ਟ੍ਰੇਨਿੰਗ ਦਿੰਦੇ ਆ ਰਹੇ ਹਨ 1-to-1 ਟ੍ਰੇਨਿੰਗ ਓਪਨ 7 ਡੇਜ਼ ਗੇਰਾਂ ਵਾਲੇ ਟਰੱਕਾਂ ਦਾ ਸਪੈਸ਼ਲ ਇੰਤਜ਼ਾਮ AZ ਅਤੇ DZ ਲਾਇਸੈਂਸ ਲੈਣ ਵਾਲੇ ਚਾਹਵਾਨ ਅੱਜ ਹੀ ਸੰਪਰਕ ਕਰਨ ਕੁਲਦੀਪ ਸਿੰਘ ਗਰੇਵਾਲ 647-894-8590 647-894-8590
ਉਹ ਕੀ ਗੱਲ ਮੌਂਟੂ ਉਹ ਬੜੀਆਂ ਡੂੰਘੀਆਂ ਸੋਚਾਂ ਵਿੱਚ ਪਿਆ ਗੱਲ ਕੀ ਹੈ
ਯਾਰ ਮੈਂ ਗੱਡੀ ਚਾਉਂਦਾ ਹੋਇਆ ਜਸ ਭੁੱਲਰ ਦਾ ਨਾਂ ਸੁਣਦਾ ਪਿਆ ਇਹ ਉਹੀ ਹੈ ਨਾ ਜਿਹੜੇ ਕਿ 24 ਘੰਟਿਆਂ ਵਿੱਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਨੇ
ਬਿਲਕੁਲ ਸਹੀ ਪਛਾਣਿਆ ਤੇ ਨਾਲੇ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ ਉਹ ਮੇਰਾ ਕੇਸ ਵੀ ਤਾਂ ਜਸ ਭੁੱਲਰ ਨੇ ਸਿਰੇ ਚਾੜਿਆ ਫਸਟ ਜਾਂ ਸੈਕਿੰਡ ਮੋਰਗੇਜ ਪ੍ਰਾਈਵੇਟ ਫੰਡਿੰਗ ਟਰੱਕ ਲੋਨ ਹੈਵੀ ਮਸ਼ੀਨਰੀ ਜੇ ਤੈਨੂੰ ਬਿਜ਼ਨਸ ਲੋਨ ਦੀ ਵੀ ਲੋੜ ਹੈ ਨਾ ਉਹਦਾ ਹੱਲ ਵੀ ਜਸ ਭੁੱਲਰ ਦੇ ਕੋਲ ਹੈ
ਉਹ ਯਾਰ ਜਦ ਤੈਨੂੰ ਇੰਨਾ ਪਤਾ ਨੰਬਰ ਵੀ ਦੇ ਫਿਰ
ਲੱਕ ਕਰ ਨੋਟ ਫਿਰ 416-732-2611 ਲਾਇਸੈਂਸ ਨੰਬਰ
ਸਵਾਰ ਤੋਂ ਲੈ ਕੇ 10 ਵਜੇ ਤੱਕ ਇਸ ਪ੍ਰੋਗਰਾਮ ਪੇਸ਼ ਕਰਦੇ ਹਾਂ ਔਰ ਅੱਜ ਦੀਆਂ ਜਿਹੜੀਆਂ ਖਬਰਾਂ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ ਇੱਕ ਤਾਂ ਫਲੋਰਿਡਾ ਦਾ ਜਿਹੜਾ ਤੂਫਾਨ ਹੈ ਇਸ ਸਮੇਂ ਉਹ ਫਲੋਰਿਡਾ ਦੇ ਇੱਥੇ ਕਾਫੀ ਨੁਕਸਾਨ ਕਰ ਰਿਹਾ ਕੈਟੇਗਰੀ 4 ਤੂਫਾਨ ਹੈ ਉਸ ਦੇ ਉੱਤੇ ਜ਼ਿਆਦਾ ਖਬਰਾਂ ਚੱਲ ਰਹੀਆਂ ਨੇ ਇੱਥੇ ਆਪਣੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਹ ਨਿਊਫਾਊਂਡਲੈਂਡ ਗਏ ਨੇ ਉੱਥੇ ਜਾ ਕੇ ਉਹਨਾਂ ਨੇ ਜਾਇਜ਼ਾ ਲਿਆ ਜੋ ਫਿਓਨਾ ਤੂਫਾਨ ਕਾਰਨ ਇੱਥੇ ਨੁਕਸਾਨ ਹੋਇਆ ਤੇ ਇਸਦੇ ਨਾਲ ਨਾਲ ਬਾਕੀ ਉਹਨਾਂ ਦੇ ਮਿਨਿਸਟਰ ਤੇ ਪੂਰੀ ਟੀਮ ਹੈ ਹੋਰ ਉਹ ਲਗਾਤਾਰ ਇਸ ਦੇ ਉੱਤੇ ਆਪਣੀ ਅਪਡੇਟ ਹੈ ਜਿਹੜੀ ਦੇ ਰਹੇ ਨੇ ਕਿ ਕਿਸ ਤਰ੍ਹਾਂ ਲੋਕਾਂ ਦੀ ਮਦਦ ਹੈ ਕੀਤੀ ਜਾ ਰਹੀ ਹੈ ਤੇ ਇਸ ਤੋਂ ਇਲਾਵਾ ਕੱਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਯੂਕਰੇਨ ਦੇ ਪ੍ਰੈਜੀਡੈਂਟ ਵੋਲੋਦਿਮੀਰ ਜ਼ੇਲੈਂਸਕੀ ਦੇ ਨਾਲ ਵੀ ਗੱਲਬਾਤ ਕੀਤੀ ਗਈ ਤੇ ਨਾਲ ਉਹਨਾਂ ਨੇ ਕਿਹਾ ਜੋ ਕ੍ਰੈਮਲਿਨ ਦੇ ਵਿੱਚ ਰੈਫਰੈਂਡਮ ਰਸ਼ੀਆ ਦੇ ਵਿੱਚ ਹੋਇਆ ਉਸ ਨੂੰ ਬਿਲਕੁਲ ਹੀ ਸਵੀਕਾਰ ਨਹੀਂ ਕਰਨਗੇ ਕੈਨੇਡਾ ਬਿਲਕੁਲ ਹੀ ਉਸ ਨੂੰ ਸਵੀਕਾਰ ਨਹੀਂ ਕਰੇਗਾ ਜੋ ਰੈਫਰੈਂਡਮ ਦੇ ਵਿੱਚ ਬਹੁਤੇ ਲੋਕਾਂ ਨੇ ਰਸ਼ੀਆ ਨੇ ਦੱਸਿਆ ਕਿ ਬਹੁਤੇ ਲੋਕ ਰਸ਼ੀਆ ਦੇ ਹੱਕ ਦੇ ਵਿੱਚ ਨੇ ਇਸ ਤੋਂ ਇਲਾਵਾ ਪਾਰਲੀਮੈਂਟ ਦੇ ਵਿੱਚ ਗਾਰਨਰ ਚੈਨਿਸ ਦੇ ਇੱਕ ਸਟੇਟਮੈਂਟ ਦੇ ਉੱਤੇ ਇੱਕ ਪੱਤਰਕਾਰ ਵੱਲੋਂ ਜੋ ਟਵੀਟ ਕੀਤਾ ਗਿਆ ਸੀ ਕਿ ਜੇ ਵੈਨ ਹਾਰਸ ਆਰ ਦਿਸ ਲੇਮ ਯੂ ਸ਼ੂਟ ਦੈਮ ਸੋ ਜਿਸ ਨੂੰ ਖਤਰਾ ਮੰਨ ਕੇ ਮੈਂਬਰ ਪਾਰਲੀਮੈਂਟ ਗਾਰਨਰ ਚੈਨਸ ਨੇ ਇਹ ਗੱਲ ਆਖੀ ਸੀ ਕਿ ਇਸ ਪੱਤਰਕਾਰ ਦੀ ਐਕਰੀਡੇਸ਼ਨ ਆ ਜਿਹੜੀ ਖਤਮ ਕੀਤੀ ਜਾਣੀ ਚਾਹੀਦੀ ਆ ਇਸ ਦੇ ਉੱਤੇ ਆਪਣੇ ਕੈਨੇਡਾ ਦੇ ਪਾਰਲੀਮੈਂਟ ਦੇ ਵਿੱਚ ਲਗਾਤਾਰ ਹੰਗਾਮਾ ਜਿਹੜਾ ਚੱਲ ਰਿਹਾ ਹਜੇ ਇਸ ਦੇ ਉੱਤੇ ਕੋਈ ਫੈਸਲਾ ਨਹੀਂ ਲਿਆ ਗਿਆ ਕੰਜ਼ਰਵੇਟਿਵ ਇਸ ਨੂੰ ਕਹਿ ਰਹੀ ਹੈ ਕਿ ਇਸ ਦੀ ਐਕਰੀਡੇਸ਼ਨ ਆ ਜਿਹੜੀ ਖਤਮ ਹੋਣੀ ਚਾਹੀਦੀ ਆ ਇਹ ਤੋਂ ਇਲਾਵਾ ਪੀਅਰ ਪਾਲੀਬਰ ਵੱਲੋਂ ਲਗਾਤਾਰ ਅੱਜ ਫੇਰ ਪੂਰਾ ਦਿਨ ਲਾਇਆ ਜਾਵੇਗਾ ਕਿ ਪਹਿਲੀ ਤਰੀਕ ਤੋਂ ਜਿਹੜਾ ਸਾਡਾ ਕਾਰਬਨ ਟੈਕਸ ਆ ਗੈਸ ਦੇ ਉੱਤੇ ਟ੍ਰਿਪਲ ਹੋਣ ਜਾ ਰਿਹਾ ਵਾ ਔਰ ਉਸ ਕਾਰਬਨ ਟੈਕਸ ਨੂੰ ਨਾ ਵਧਾਇਆ ਜਾਵੇ ਤੇ ਉਸ ਦੇ ਉੱਤੇ ਉਹ ਵੋਟਿੰਗ ਕਰਵਾਉਣ ਦੀ ਕੋਸ਼ਿਸ਼ ਦੇ ਵਿੱਚ ਵੀ ਹੈ ਪਰ ਦੂਸਰੇ ਪਾਸੇ ਐਨਡੀਪੀ ਤੇ ਲਿਬਰਲਸ ਨੇ ਜਿਹੜੇ ਬਿਲਕੁਲ ਪਾਲੀਬਰ ਦੀ ਸਪੋਰਟ ਨਹੀਂ ਕਰਨਗੇ ਅੱਜ ਫੇਰ ਸਾਰਾ ਦਿਨ ਪਾਲੀਬਰ ਵੱਲੋਂ ਇਸ ਉੱਤੇ ਹੀ ਫੋਕਸ ਰੱਖਿਆ ਜਾਵੇਗਾ ਕਿ ਜਿਹੜਾ ਕਾਰਬਨ ਟੈਕਸ ਆ ਜਿਹੜਾ ਟ੍ਰਿਪਲ ਕਰ ਦਿੱਤਾ ਗਿਆ ਤਿੰਨ ਗੁਣਾ ਵਧਾ ਦਿੱਤਾ ਗਿਆ ਇਸ ਦੇ ਉੱਤੇ ਜ਼ਰੂਰ ਜਿਹੜਾ ਰੋਕ ਲਾਉਣੀ ਚਾਹੀਦੀ ਆ ਇਨਸਟੈਡ ਆਫ ਗਿਵਿੰਗ ਜੀ ਐਸ ਟੀ ਕ੍ਰੈਡਿਟ ਜਾਂ ਫਿਰ ਹੋਰ $500 ਕਿਰਾਏਦਾਰਾਂ ਨੂੰ ਦੇਣ ਦੀ ਬਜਾਏ ਜਿਹੜਾ ਗੈਸ ਦੇ ਉੱਤੇ ਟੈਕਸ ਤਿੱਗਣਾ ਕੀਤਾ ਜਾ ਰਿਹਾ ਉਸ ਨੂੰ ਘਟਾਉਣ ਦੀ ਜ਼ਰੂਰਤ ਹੈ ਜਗਮੀਤ ਸਿੰਘ ਕੇਪ ਬ੍ਰਿਟਨ ਮੇਅਰ ਅਮੈਂਡਾ ਮੈਕਟੂਕਲ ਦੇ ਨਾਲ ਕਰ ਰਹੇ ਨੇ ਗੱਲਬਾਤ ਅੱਜ ਸ਼ਾਮ ਨੂੰ ਤੇ ਉਹ ਵੀ ਇਸ ਜੋ ਤੂਫਾਨ ਚੱਲ ਰਿਹਾ ਉਸ ਦਾ ਪੂਰਾ ਜਾਇਜ਼ਾ ਉਹਨਾਂ ਨੇ ਲਿਆ ਅਤੇ ਆਪਣੀਆਂ ਰਿਕਮੈਂਡੇਸ਼ਨ ਪਾਰਲੀਮੈਂਟ ਨੂੰ ਕਰ ਰਹੇ ਨੇ ਕਿ ਕੀ ਕੀਤਾ ਜਾਣਾ ਚਾਹੀਦਾ ਹੈ ਸੋ ਇਹ ਤੋਂ ਇਲਾਵਾ ਹੋਰ ਬਹੁਤੀਆਂ ਅੱਜ ਖਾਸ ਖ਼ਬਰਾਂ ਨਹੀਂ ਹੈ ਇੱਕ ਵੱਡੀ ਖ਼ਬਰ ਆ ਜਿਹੜੀ ਇਸ ਸਮੇਂ ਕੈਨੇਡਾ ਚੋਂ ਚੱਲ ਰਹੀ ਹੈ ਕਿਉਂਕਿ ਕੱਲ੍ਹ ਨੂੰ ਟਰੁੱਥ ਐਂਡ ਰੀਕਨਸਲੀਏਸ਼ਨ ਦਾ ਦਿਨ ਹੈ ਨੈਸ਼ਨਲ ਡੇ ਹੈ ਪਰ ਉਹਦੇ ਤੇ ਜਿਹੜੀ ਰਿਪੋਰਟ ਸਾਹਮਣੇ ਆਈ ਹੈ ਕਿ ਜਿਹੜਾ ਇੱਕ $40 billion ਦਾ ਫਸਟ ਨੇਸ਼ਨ ਦੇ ਚਾਈਲਡ ਵੈਲਫੇਅਰ ਐਗਰੀਮੈਂਟ ਕੀਤਾ ਸੀਗਾ ਸਰਕਾਰ ਨੇ ਹਿਊਮਨ ਰਾਈਟਸ ਕੈਨੇਡੀਅਨ ਹਿਊਮਨ ਰਾਈਟਸ ਟ੍ਰਿਬਿਊਨਲ ਨੇ ਕਿਹਾ ਸੀਗਾ ਕਿ ਇਹਨਾਂ ਨੂੰ ਦਿੱਤਾ ਜਾਣਾ ਚਾਹੀਦਾ $40 billion ਦਾ ਪੈਕੇਜ ਤੇ ਉਹਦਾ ਕੋਈ ਹਜੇ ਲੱਗ ਨਹੀਂ ਰਿਹਾ ਕਿ ਜਿਹੜੇ ਨਿਊ ਬੋਰਨ ਬੇਬੀਜ਼ ਤੇ ਬੱਚੇ ਜਿਹੜੇ ਘਰਾਂ ਚੋਂ ਚੱਕ ਲਏ ਗਏ ਸਨ ਰੈਜੀਡੈਂਸ਼ੀਅਲ ਸਕੂਲਾਂ ਦੇ ਵਿੱਚ ਪਾ ਦਿੱਤੇ ਗਏ ਸਨ ਤੇ ਉਹਨਾਂ ਦੀ ਉਹਨਾਂ ਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਣਾ ਕਿ ਉਸ ਦੇ ਲਈ ਸਰਕਾਰ ਜਿਹੜੀ ਉਹ ਕੁਛ ਕਰ ਰਹੀ ਹੈ ਇਹ ਵੱਡੀ ਗੱਲ ਹੈ ਤੇ ਇਹ ਤੋਂ ਇਲਾਵਾ $200 million ਰੱਖਿਆ ਗਿਆ ਸੀਗਾ ਕਿ ਜਿਹੜੀਆਂ ਆਹ ਕਬਰਾਂ ਨੇ ਜਿੱਥੇ ਮੈਸ ਗ੍ਰੇਵਸ ਨੇ ਜਿੱਥੇ ਇਹਨਾਂ ਬੱਚਿਆਂ ਦੇ ਜਦੋਂ ਮਰ ਜਾਂਦੇ ਸੀਗੇ ਸਕੂਲਾਂ 'ਚ ਉਹਨਾਂ ਨੂੰ ਦਫਨਾਇਆ ਗਿਆ ਸੀਗਾ ਉਹਨਾਂ ਦੀ ਭਾਲ ਕਰਨੀ ਕਿ ਕਿੰਨੇ ਕੁ ਪਿੰਜਰ ਹਲੇ ਜ਼ਮੀਨ ਦੇ ਵਿੱਚ ਦੱਬੇ ਹੋਏ ਨੇ ਉਹਦੇ ਲਈ $200 million ਗਵਰਨਮੈਂਟ ਨੇ ਅਲਾਟ ਕੀਤਾ ਸੀਗਾ ਪਰ ਉਹਦਾ ਵੀ ਕੋਈ ਬਹੁਤਾ ਪੈਸਾ ਉਹਨਾਂ ਸੰਸਥਾਵਾਂ ਨੂੰ ਨਹੀਂ ਮਿਲਿਆ ਜਿਹੜੇ ਇਸ ਪਾਸੇ ਕੰਮ ਕਰ ਰਹੀਆਂ ਨੇ ਕਿ ਜਿਹੜੀਆਂ ਇਹ ਅਨਮਾਰਕ ਗ੍ਰੇਵਸ ਨੇ ਉਹਨਾਂ ਲੱਭਣ ਦੇ ਲਈ ਕੰਮ ਜਿਹੜਾ ਇਹਨਾਂ ਵੱਲੋਂ ਕੀਤਾ ਜਾ ਰਿਹਾ ਸੋ ਅੱਜ ਦੀਆਂ ਕੁਛ ਇਹੋ ਜਿਹੀਆਂ ਖ਼ਬਰਾਂ ਨੇ ਜਿਹੜੀਆਂ ਇੱਥੇ ਆਪਣੇ ਕੈਨੇਡਾ ਦੇ ਵਿੱਚ ਚੱਲ ਰਹੀਆਂ ਨੇ ਔਰ ਮੈਂ 10 ਮਿੰਟ ਤੁਹਾਡੀ ਫੀਡਬੈਕ ਲੈਣੀ ਚਾਹਾਂਗਾ ਫੀਡਬੈਕ ਮੈਂ ਤੁਹਾਡੀ ਲੈਣੀ ਚਾਹਾਂਗਾ ਕਿ ਜਿੰਨੇ ਅਸੀਂ ਹੁਣ ਕੈਂਡੀਡੇਟਸ ਦੀਆਂ ਗੱਲਾਂ ਸੁਣਦੇ ਹਾਂ ਕ੍ਰਾਈਮਸ ਦੀ ਗੱਲ ਸੁਣਦੇ ਹਾਂ ਤੇ ਜੁਰਮ ਵੱਧ ਗਿਆ ਉਸ ਦੀ ਗੱਲ ਸੁਣਦੇ ਹਾਂ ਤੇ ਨਾਲ ਦੀ ਨਾਲ ਇੱਕ ਇਹ ਵੀ ਗੱਲ ਸੁਣਦੀ ਹੈ ਕਿ ਪੁਲਿਸ ਹੋਰ ਚਾਹੀਦੀ ਹੈ ਪੁਲਿਸ ਨੂੰ ਹੋਰ ਸਖਤੀ ਹੈ ਜਿਹੜੀ ਉਹ ਕਰਨ ਦੀ ਜ਼ਰੂਰਤ ਹੈ ਸੋ ਬਾਅਦ ਦੇ ਵਿੱਚ ਜਦੋਂ ਪੁਲਿਸ ਸਖਤੀ ਕਰਦੀ ਹੈ ਬਾਅਦ ਦੇ ਵਿੱਚ ਫਿਰ ਆਪਾਂ ਹੀ ਕਹਿਣਾ ਕਿ ਪੁਲਿਸ ਧੱਕਾ ਕਰਦੀ ਹੈ ਸਾਡੇ ਨਾਲ ਸੋ ਕੀ ਤੁਸੀਂ ਸੋਚਦੇ ਹੋ ਕਿ ਪੁਲਿਸ ਨੂੰ ਥੋੜੇ ਜਿਹਾ ਹੋਰ ਅਧਿਕਾਰ ਹੋਣੇ ਚਾਹੀਦੇ ਆ ਤੇ ਥੋੜੀ ਜਿਹੀ ਹੋਰ ਉਹਨਾਂ ਨੂੰ ਸਖਤੀ ਦੇ ਨਾਲ ਕੰਮ ਕਰਨਾ ਚਾਹੀਦਾ ਆ ਜਾਂ ਫਿਰ ਸਾਡੀ ਪੁਲਿਸ ਟੂ ਫਰੈਂਡਲੀ ਹੈ ਇਸ ਸਮੇਂ ਜਾਂ ਫਿਰ ਉਹਨਾਂ ਦੇ ਹੱਥ ਬੰਨੇ ਨੇ ਪੁਲਿਸ ਦੇ ਬਾਰੇ 'ਚ ਕੀ ਵਿਚਾਰ ਆ ਤੁਹਾਡਾ ਕਿ ਪੁਲਿਸ ਨੂੰ ਥੋੜਾ ਹੋਰ ਸਖਤੀ ਦੇ ਨਾਲ ਲੋਕਾਂ ਨਾਲ ਨਿਪਟਣਾ ਚਾਹੀਦਾ ਹੈ ਜਾਂ ਫਿਰ ਕੀ ਚੇਂਜਸ ਹੋਣੀਆਂ ਚਾਹੀਦੀਆਂ ਇੱਥੇ ਪੁਲਿਸਿੰਗ ਦੇ ਵਿੱਚ ਕਿ ਜਿਹੜਾ ਇਸ ਸਮੇਂ ਲਗਾਤਾਰ ਲੋਕਾਂ ਦੇ ਬੱਚਿਆਂ ਦੇ ਹੋਰਾਂ ਦੇ ਇੰਨੇ ਹੌਸਲੇ ਵੱਧ ਰਹੇ ਨੇ ਚਾਹੇ ਉਹ ਕਾਰ ਚੋਰੀ ਦੇ ਲਈ ਆ ਬ੍ਰੇਕਿੰਗ ਦੇ ਲਈ ਆ ਜਾਂ ਫਿਰ ਹੋਰ ਕੋਈ ਵੀ ਜ਼ੁਲਮ ਆ ਜਿਹੜਾ ਹੁੰਦਾ ਉਹਦੇ ਲਈ ਪੁਲਿਸਿੰਗ ਨੂੰ ਕੀ ਹੋਰ ਪੁਲਿਸ ਹਾਇਰ ਕਰਨੀ ਚਾਹੀਦੀ ਹੈ ਇੱਕ ਗੱਲ ਮੈਂ ਕਹਿ ਦਵਾਂ ਕਿ ਇਹ ਬੜੀ ਪੁਰਾਣੀ ਇੱਕ ਫਰੇਜ਼ ਹੈ ਕਿ ਕੋਈ ਕਿਸੇ ਦੇਸ਼ ਦੇ ਵਿੱਚ ਕਿੰਨੇ ਕੁ ਲੋਕ ਸੱਭਿਅਕ ਤੇ ਸਿਆਣੇ ਰਹਿੰਦੇ ਨੇ ਉਸ ਦਾ ਅੰਦਾਜ਼ਾ ਉਸ ਦੇਸ਼ ਦੇ ਵਿੱਚ ਕਿੰਨੀ ਪੁਲਿਸ ਹੈ ਉਹ ਤੋਂ ਲਗਾਇਆ ਜਾ ਸਕਦਾ ਹੈ ਸੋ ਜਿੱਥੇ ਕੋਈ ਬਹੁਤੀ ਪੁਲਿਸ ਨਹੀਂ ਹੈ ਬਹੁਤ ਪੁਲਿਸ ਦੀ ਜ਼ਰੂਰਤ ਨਹੀਂ ਹੈ ਜਿਸ ਮੁਲਕ ਨੂੰ, ਜਿਸ ਹਿੱਸੇ ਨੂੰ, ਜਿਸ ਸਮਾਜ ਨੂੰ ਬਹੁਤੀ ਪੁਲਿਸ ਦੀ ਲੋੜ ਨਹੀਂ ਹੈ ਤੇ ਸਮਾਜ ਸਹੀ ਚੱਲ ਰਿਹਾ ਤੇ ਇਹਦਾ ਮਤਲਬ ਉੱਥੇ ਸੱਭਿਅਕ ਅਤੇ ਬੜੇ ਸਿਆਣੇ ਸੁਲਝੇ ਹੋਏ ਲੋਕ ਨੇ ਜਿਹੜੇ ਉਹ ਰਹਿ ਰਹੇ ਨੇ। ਜਿੱਥੇ ਜਿੱਥੇ ਗੜਬੜੀ ਪੈਦਾ ਕਰਨ ਵਾਲੇ ਲੋਕ ਨੇ, ਚੋਰੀਆਂ ਕਰਨ ਵਾਲੇ ਲੋਕ ਨੇ, ਜ਼ੁਰਮ ਕਰਨ ਵਾਲੇ ਲੋਕ ਨੇ, ਉੱਥੇ ਉੱਥੇ ਪੁਲਿਸ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਸੋ ਉੱਥੋਂ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਕਿ ਇੱਕ ਸ਼ਹਿਰ ਦੇ ਵਿੱਚ ਕਿੰਨੀ ਪੁਲਿਸ ਹੈ, ਉਸ ਤੋਂ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਕਿ ਉਹ ਸ਼ਹਿਰ ਦੇ ਜਿਹੜੇ ਲੋਕ ਨੇ ਕਿੰਨੇ ਸੱਭਿਅਕ ਨੇ ਤੇ ਕਿੰਨੇ ਉਹ ਇਸ ਸਮੇਂ ਇੱਕ ਦੂਜੇ ਦੇ ਨਾਲ ਮਿਲਵਰਤ ਕੇ ਰਹਿਣ ਵਾਲੇ ਨੇ। ਸੋ ਤੁਸੀਂ ਪੁਲਿਸ ਦੇ ਬਾਰੇ ਚ ਕੀ, ਪੁਲਿਸ ਨੂੰ ਹੋਰ ਸਖਤੀ ਕਰਨ ਦੀ ਜ਼ਰੂਰਤ ਹੈ ਕਿ ਪੁਲਿਸ ਦੀ ਹੋਰ ਨਫਰੀ ਵਧਾਉਣ ਦੀ ਜ਼ਰੂਰਤ ਹੈ, ਇਹਦੇ ਬਾਰੇ ਚ ਕੋਈ ਸਾਡਾ ਸੋਤਾ ਕੋਈ ਗੱਲ ਕਰਨੀ ਚਾਹੇ ਤਾਂ ਜ਼ਰੂਰ 416-620-1788-4161-7778। ਜੀ ਸਵਾਗਤ ਹੈ ਪ੍ਰੋਗਰਾਮ ਵਿੱਚ।
ਹੈਲੋ, ਹਾਂ ਜਗਦੀਸ਼ ਜੀ, ਮੈਂ ਜੀ
ਜੀ ਬਾਈ ਜੀ।
ਅੱਛਾ, ਤੁਹਾਡਾ ਖੜਕਾ ਨੀ ਹੋਇਆ ਨਾ, ਕਿ ਆਵਾਜ਼ ਨੀ ਆਈ ਮੈਨੂੰ, ਅੱਗੇ ਆ ਜਾਂਦੀ
ਜੀ। ਗੋਇਡ ਤੁਸੀਂ ਆਪਣਾ ਸਿਗਨਲ ਬੰਦ ਕਰ ਲਿਓ ਤੇ।
ਅੱਛਾ, ਗੱਲ ਇਹ ਜੀ, ਦੇਖੋ ਹੁਣ 10 ਸਾਲ ਪਹਿਲਾਂ ਜੋ ਪੀਲ ਦੀ ਸੀਗੀ ਨਫਰੀ ਪਾਪੂਲੇਸ਼ਨ ਉਹ ਘੱਟ ਸੀ, ਹੁਣ ਆਲਮੋਸਟ ਮਿਸਾਗਰ ਤੇ ਬ੍ਰਹਮਟਨ ਦੀ ਤਾਂ 2 ਮਿਲੀਅਨ ਤੋਂ ਉੱਪਰ ਹੋ ਚੁੱਕੀ ਆ, ਕਿਉਂਕਿ ਕੈਰੇਡੀਅਨ ਤਾਂ ਓਪੀਪੀ ਦੇ ਅੰਡਰ ਆ ਜਾਂਦਾ ਤਕਰੀਬਨ,
ਉਦੋਂ
ਉਹ ਰਨ ਕਰਦੀ ਆ। ਹੁਣ ਦੇਖੋ ਉਸ ਹਿਸਾਬ ਨਾਲ ਪਾਪੂਲੇਸ਼ਨ ਦੇ ਹਿਸਾਬ ਨਾਲ ਉਹ ਨਫਰੀ ਹੋਰ ਚਾਹੀਦੀ ਆਪਾਂ ਨੂੰ ਪੁਲਿਸ ਦੀ, ਤੇ ਪਲੱਸ ਹੁਣ ਥਾਣਾ ਆਪਣਾ ਮੇਨ ਤਾਂ ਇਹੀ ਆ ਹੰਟਾਰੀ ਹੋਸਪਿਟਲ ਵਾਲਾ ਹੀ, ਜਿਵੇਂ ਹੁਣ ਤੁਸੀਂ ਕਹਿੰਦੇ 9-10 ਦੇ ਵਿੱਚ ਇੱਕ ਕਮਰਾ ਖੁੱਲਣਾ ਜਾਂ ਕੁਛ ਵੀ ਆ, ਚਲੋ ਆਪਾਂ ਨੂੰ ਇੱਕ ਨੌਰਥ ਵਾਲੇ ਪਾਸੇ ਵੀ ਤਾਂ ਚਾਹੀਦਾ, ਪੁਲਿਸ ਦੀ ਨਫਰੀ ਬਹੁਤ ਵਧੇ ਤੇ ਥਾਣੇ ਇੱਕ ਸਾਨੂੰ ਚਾਹੀਦਾ, ਕੈਸ਼ੀ ਕੈਂਪਲ ਦੇ ਏਰੀਏ ਚ ਵੀ ਇੱਕ ਰੂਮ ਵਾਲਾ ਹੀ ਆ, ਉੱਥੇ ਬਹੁਤ ਕ੍ਰਾਈਮ ਹੋ ਰਿਹਾ ਉਸ ਏਰੀਏ, ਉੱਥੇ ਵੀ ਥਾਣਾ ਚਾਹੀਦਾ ਆਪਾਂ ਨੂੰ ਥੋੜਾ ਅਪਡੇਟ। ਪੁਲਿਸ ਵਾਲਾ ਸਾਡੇ ਹੋ ਗਿਆ ਸੀ ਅਪਡੇਟ, ਇੱਕ ਵਾਰੀ ਗਏ ਸੀ ਉੱਥੇ ਕੰਪਲੇਂਟ ਕਰਾਉਣ, ਮੈਂ ਖੁਦ ਗਿਆ ਸੀਗਾ, ਉਹਨਾਂ ਨੇ ਜੀ ਬਸ ਕਹਿੰਦੇ ਕੁਛ ਨੀ ਕਰ ਸਕਦੇ, ਪਹਿਲਾਂ ਐਪਲੀਕੇਸ਼ਨ ਹੀ ਨੀ ਸਾਡੀ ਲਈ, ਉਹਨਾਂ ਨੇ ਦਰਖਾਸਤ ਹੀ ਨੀ ਦਿੱਤੀ, ਬੜਾ ਕੁਛ ਕੀਤਾ, ਫਿਰ ਮਾੜਾ ਮਾੜਾ ਲਿਆ ਕੇ ਫਾਰਮੈਲਿਟੀ ਕਰਕੇ ਸਾਨੂੰ ਭੇਜਦਾ ਘਰ ਨੂੰ। ਅਸੀਂ ਦੱਸਿਆ ਵੀ ਆ ਫੋਨ ਫਲਾਨੀ ਜਗ੍ਹਾ ਆ ਬੱਚਿਆਂ ਨੇ ਸਰਚ ਕਰ ਲਿਆ, 3 ਬੱਚਿਆਂ ਦੇ ਆਈਫੋਨ ਖੋਏ ਗਏ ਅਸੀਂ ਕੁੱਟ ਕੇ ਉੱਥੇ, ਪਤਾ ਕਮਿਊਨਿਟੀ ਕਿੰਨੀ ਹੋ, ਤੇ ਕੱਖ ਨੀ ਹੋਇਆ ਜੀ, ਅਸੀਂ ਦੱਸਿਆ ਵੀ ਫਲਾਨੇ ਘਰੇ ਬੈਠਿਆ ਫੋਨ ਲਈ, ਉਹ ਕੁਛ ਨੀ ਹੋਇਆ ਜੀ, ਕੁਛ ਨਵੇਂ ਆਈਫੋਨ ਸੀ 3 ਬੱਚਿਆਂ ਦੇ, ਕੁੱਟ ਕੇ ਸ਼ਾਮ ਨੂੰ ਖੋਏ ਉੱਥੇ ਉਹਨਾਂ ਨੇ, ਕੈਸ਼ੀ ਕੈਂਪ ਦਾ ਗੇਟ ਦੇ ਬਾਹਰ, ਪੁਲਿਸ ਥਾਣਾ ਉੱਥੇ ਸੀਗਾ।
ਮੈਂ ਇਸ ਤੁਹਾਡੀ ਇਹ ਗੱਲ ਨਾਲ ਸਹਿਮਤ ਹੈ ਕਿ ਖੁਦ ਮੇਰੇ ਨਾਲ ਵਾਪਰੀ ਘਟਨਾ ਮੈਂ ਦੱਸਦਾ ਕਿ ਮੈਂ ਇੱਕ ਕੰਪਲੇਂਟ ਲਿਖਾਉਣ ਦੇ ਲਈ ਪੁਲਿਸ ਸਟੇਸ਼ਨ ਦੇ ਵਿੱਚ ਗਿਆ ਤੇ ਜਿੱਦਾਂ ਉਹਨਾਂ ਨੇ ਬਿਹੇਵ ਕੀਤਾ ਇਟ ਵਾਜ ਸੋ ਸਰਪ੍ਰਾਈਜ਼ਿੰਗ ਕਿ ਪੁਲਿਸ ਦੇ ਜਿਹੜੇ ਮੂਹਰੇ ਖੜੇ ਕੰਪਲੇਂਟ ਲਿਖਣ ਵਾਲੇ ਨੇ ਜਾਂ ਤੁਹਾਡੀ ਕੰਪਲੇਂਟ ਸੁਣਨ ਵਾਲੇ ਨੇ ਉਹ ਇੰਨੇ ਕੁ ਗੈਰ ਜ਼ਿੰਮੇਵਾਰ ਹੋਣਗੇ।
ਬਿਲਕੁਲ ਉਹੀ ਚੀਜ਼ ਸਾਡੇ ਨਾਲ ਹੋਈ ਜੀ, ਉਹੀ ਚੀਜ਼ ਸਾਡੇ ਨਾਲ ਹੋਈ ਹੈ ਤੁਹਾਡੇ ਵਾਲੇ।
ਸੋ ਉਸ ਚੀਜ਼ ਤੋਂ ਮੈਂ ਕਿਹਾ ਪਰ ਤੁਸੀਂ ਚਾਹੁੰਦੇ ਹੋ ਕਿ ਪੁਲਿਸ ਹੋਰ ਹੋਵੇ ਤੇ ਪੁਲਿਸ ਸਖਤੀ ਕਰੇ ਤੇ ਪੁਲਿਸ ਹੀ ਸੁਧਾਰ ਸਕਦੀ ਹੈ, ਅਸੀਂ ਸਮਾਜਿਕ ਤੌਰ ਤੇ ਆਪਣੇ ਬੱਚਿਆਂ ਨੂੰ ਨਹੀਂ ਸੁਧਾਰ ਸਕਦੇ।
ਸਖਤੀ ਦੀ ਗੱਲ ਇਸ ਤਰ੍ਹਾਂ ਜੀ, ਦੇਖੋ ਡਿਪੈਂਡ ਕਰਦਾ ਕੇਸ ਟੂ ਕੇਸ, ਤੇ ਜਿਹੜਾ ਹੁਣ ਕਾਨੂੰਨ ਚ ਤਬਦੀਲੀ ਚਾਹੀਦੀ ਆਪਾਂ ਨੂੰ, ਪ੍ਰੋਵਿੰਸ਼ੀਅਲ ਜਾਂ ਸਿਟੀ ਵਾਲੇ ਮਿਊਨਿਸਪਲ ਕਮੇਟੀ ਕਹਿਣ ਫੈਡਰਲ ਨੂੰ ਵੀ ਭਾਈ ਜਿਹੜਾ ਕ੍ਰਾਈਮ ਦੇ ਹਿਸਾਬ ਨਾਲ ਜ਼ਮਾਨਤ ਦਿੱਤੀ ਜਾਵੇ, ਉੱਥੇ ਆਪਾਂ ਨੂੰ ਚੇਂਜ ਚਾਹੀਦੀ ਆ ਕਾਨੂੰਨ ਦੇ ਵਿੱਚ। ਜਿਹੜਾ ਬੰਦਾ ਬਾਰ ਬਾਰ ਕ੍ਰਾਈਮ ਕਰਦਾ, ਬਾਰ ਬਾਰ ਕ੍ਰਾਈਮ ਕਰਦਾ, ਜ਼ਮਾਨਤ ਤੇ ਦੂਏ ਦਿਨ ਫਿਰ ਬਾਹਰ ਆ ਜਾਂਦੇ ਆ, ਸਾਨੂੰ ਵੱਡੀ ਚੇਂਜ ਉਹ ਚਾਹੀਦੀ ਆ ਜ਼ਿਆਦਾ।
ਹਾਂਜੀ,
ਸਤਿ ਸ੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ ਜੀ।
ਹਾਂਜੀ ਹਾਂਜੀ ਭਾਜੀ, ਜਿਹੜੀ ਤੁਸੀਂ ਗੱਲ ਕਰਦੇ ਆ ਸਭਿਅਕ ਦੇਸ਼ ਸਭਿਅਕ ਲੋਕਾਂ ਦੀ, ਉਹ ਤਾਂ 10 ਤੋਂ ਪਹਿਲਾਂ ਸੀ ਕੈਨੇਡਾ, 10 ਤੋਂ ਬਾਅਦ ਤਾਂ ਹੁਣ ਉਹ ਗੱਲਾਂ ਰਹਿ ਨਹੀਂ ਗਈਆਂ ਹਨਾ, ਤੇ ਹੁਣ ਤਾਂ ਜਿਹੜਾ ਵੀ ਸਿਸਟਮ ਏਦਾਂ ਦਾ ਹੋਇਆ ਪਿਆ ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਕੰਪਲੇਂਟ ਕਰਨਗੇ, ਉਹ ਕਿਉਂ ਨੀ ਇੰਨਾ ਜ਼ਿਆਦਾ ਸੀਰੀਅਸ ਲੈਂਦੇ, ਇਹਨੂੰ ਵੀ ਇੱਕ ਭਾਫਣ ਦੀ ਲੋੜ ਆ। ਉਹਦਾ ਕਾਰਨ ਇੱਕ ਸਭ ਤੋਂ ਵੱਡਾ ਇਹ ਆ, ਉਹ ਕਹਿੰਦੇ ਲਿਖਾ ਜਾਓ, ਜਿੱਦਾਂ ਪੰਜਾਬੀ ਚ ਆਪਾਂ ਗੱਲ ਕਰੀਏ ਲਿਖਾ ਦਿਓ, ਅਸੀਂ ਕਿਹੜਾ ਕੋਈ ਕਰਨਾ ਜੇ, ਅਸੀਂ ਕਰਦੇ ਵੀ ਹਾਂ ਤਾਂ ਮੁੜੇ ਜੱਜ ਨੇ ਵੀ ਸ਼ਾਮ ਨੂੰ ਛੱਡਣਾ ਹੀ ਆ। ਜਿਹੜਾ ਇਸ਼ੂ ਆ ਨਾ, ਇਸ਼ੂ ਇਹ ਆ ਵੀ ਜਿਹੜਾ ਫੈਡਰਲ ਲੈ ਲਓ, ਜਿੰਨਾ ਚਿਰ ਕਾਨੂੰਨਾਂ ਚ ਸਖਤੀ ਨੀ ਹੁੰਦੀ ਉਨਾ ਚਿਰ ਪੁਲਿਸ ਜਿਹੜੀ ਕੰਮ ਇਹ ਵੀ ਕਰ ਸਕਦੇ ਜਿੰਨੇ ਕੁ ਹੈਗੇ ਆ, ਪਰ ਕਿਉਂ ਹੁਣ ਉਹ ਪਿੱਛੇ ਹਟੀ ਜਾਂਦੇ ਆ, ਉਹਦਾ ਕਾਰਨ ਇਹ ਆ ਵੀ ਜਿਹੜੇ ਉਹ ਬੰਦੇ ਫੜ ਕੇ ਇੰਨੇ ਔਖੇ ਹੋ ਕੇ ਲੈ ਕੇ ਜਾਂਦੇ ਆ, ਜਿਹਨਾਂ ਨੂੰ ਤੁਸੀਂ ਚਪੇੜ ਵੀ ਨੀ ਮਾਰ ਸਕਦੇ, ਕਿੰਨਾ ਮੁਸ਼ਕਲ ਉਹਨਾਂ ਨੂੰ ਕਰਦੇ। ਜੇ ਕਿਤੇ ਅਮਰੀਕਾ ਹੋਵੇ, ਅਮਰੀਕਾ ਚ ਦੇਖੋ ਵੀ ਉਹ ਕਿੱਦਾਂ ਬੰਦੇ ਨੂੰ ਟੰਗਦੇ ਆ, ਜਿਹੜੇ ਸ਼ਰਾਰਤਾਂ ਕਾਂਡ ਸੀ ਨਾ ਪਿੱਛੇ ਜਿਹਾ ਸਰੀ ਦੀ ਵੀ ਵੀਡੀਓ ਆਈ ਸੀ, ਅਮਰੀਕਾ ਚ ਕੀਤੀ ਹੁੰਦੀ ਤਾਂ ਉਹਨਾਂ ਨੇ ਕਿੱਦਾਂ ਟੰਗਣੇ ਸੀ, ਉਸੇ ਦਿਨ ਪਤਾ ਲੱਗ ਜਾਣਾ ਸੀ।
ਤੁਸੀਂ ਸੋਚਦੇ ਹੋ ਕਿ ਅਮੈਰੀਕਨ ਪੁਲਿਸ ਦੇ ਵਾਂਗ ਜਿਵੇਂ ਅਮੈਰੀਕਨ ਪੁਲਿਸ ਬਿਹੇਵ ਕਰਦੀ ਹੈ ਸਾਡੀ ਪੁਲਿਸ ਉਸ ਲੈਵਲ ਤੇ ਆ ਜਾਵੇ?
ਹਰ ਇੱਕ ਕੇਸ ਟੂ ਕੇਸ ਹੈ ਜੀ, ਹਰ ਇੱਕ ਦਾ ਨਹੀਂ, ਬਟ ਜਿਹੜਾ ਮੋਰਿਓ ਬੁਲਿੰਗ ਕਰ ਰਿਹਾ ਹੈ ਨਾ ਉਹਨੂੰ ਤਾਂ ਛੱਡੇ ਨਾ, ਉਹਨੂੰ ਤਾਂ ਇੱਡਾ ਟੰਗੇ ਹੈ ਨਾ ਵੀ ਉਹਨੂੰ ਦਾਦੀ ਨਾਨੀ ਸਾਰੀ ਚੇਤੇ ਆ ਜਾਵੇ। ਉਹਦੇ ਸੋਫਟ ਕਾਨੂੰਨ ਦਾ ਫਾਇਦਾ ਲੈ ਰਹੇ ਆ ਤੁਸੀਂ। ਉਸ ਬੰਦੇ ਨੂੰ ਜਿੱਦਾਂ ਉਦੋਂ ਉਹ ਬੰਦੇ ਨਾਲ ਹੋਈ ਆ ਸਰੀ ਦੇ ਵਿੱਚ, ਤੁਹਾਡੇ ਮੁਤਾਬਿਕ ਅੱਜ ਤੱਕ ਕੈਨੇਡਾ ਦੇ ਵਿੱਚ ਇੱਦਾਂ ਦੇ ਆਪਾਂ ਪਹਿਲਾਂ ਕਦੀ ਦੇਖੇ ਸੀ? ਕਿੰਨਾ ਚਿਰ ਹੋ ਗਿਆ ਤੁਹਾਨੂੰ ਰਹਿੰਦਿਆਂ ਨੂੰ, ਮੈਨੂੰ ਵੀ ਇੰਨਾ ਵੀ ਤੁਸੀਂ ਠੀਕ ਆ, ਤੁਸੀਂ ਗੱਲ ਕਰ ਸਕਦੇ ਆ ਜਾਇਜ਼ ਤਰੀਕੇ ਨਾਲ, ਹਨਾ। ਹੁਣ ਇਹ ਜਿਹੜੀ ਚੀਜ਼ ਨੂੰ ਪੁਲਿਸ ਨੂੰ ਵੀ ਥੋੜ੍ਹੇ ਜਿਹੇ ਇਸ ਕੇਸ ਨੂੰ ਕੇ ਚੱਲਣਾ ਪੈਣਾ, ਤੇ ਜਿਹੜੀ ਪਾਪੂਲੇਸ਼ਨ ਦੇ ਮੁਤਾਬਕ ਪੁਲਿਸ ਵਧਣੀ ਵੀ ਚਾਹੀਦੀ ਆ। ਪਰ ਸਭ ਤੋਂ ਵੱਡਾ ਆ ਵੀ ਕਾਨੂੰਨ ਚ ਤਬਦੀਲੀ, ਜੇ ਇੱਕ ਵਾਰੀ ਬੰਦਾ ਗਿਆ ਦੂਜੀ ਵਾਰੀ ਜਾਂ ਤੀਜੀ ਵਾਰੀ ਤਾਂ ਉਹਨੂੰ ਇੱਦਾਂ ਵੀ ਕਾਲੇ ਪਾਣੀ ਵਾਲੀ ਜੇਲ੍ਹ ਚਾਹੀਦੀ ਆ ਵੀ ਉਹ ਕੰਟਰੀ ਚ ਹੀ ਨਹੀਂ ਦਿਸਣਾ ਚਾਹੀਦਾ।
ਓਕੇ,
ਸੈਟ ਦਿਓ।
ਥੈਂਕ ਯੂ ਤੁਹਾਡੀ ਕਾਲ ਦੇ ਲਈ। ਤੁਸੀਂ ਆਪ ਜਿਹੜਾ ਆਪਣੇ ਓਪੀਨੀਅਨ ਦੇ ਰਹੇ ਹੋ, ਸਾਡਾ ਜ਼ਰੂਰੀ ਨਹੀਂ ਕਿ ਤੁਹਾਡੇ ਓਪੀਨੀਅਨ ਦੇ ਨਾਲ ਸਹਿਮਤ ਹੋਣਾ, ਪਰ ਤੁਸੀਂ ਮੈਨੂੰ ਪਤਾ ਹੈ ਕਿ ਪੁਲਿਸਿੰਗ ਦੇ ਬਾਰੇ 'ਚ ਤੁਸੀਂ ਕਾਫੀ ਲੋਕ ਹੋ ਜਿਹੜੇ ਭਰੇ ਪੀਤੇ ਹੋ, ਤੁਹਾਨੂੰ ਲੱਗਦਾ ਹੈ ਕਿ ਜਿਹੜੀ ਪੁਲਿਸਿੰਗ ਹੈ ਇਸ ਸਮੇਂ ਸਹੀ ਨਹੀਂ ਹੋ ਰਹੀਗੀ, ਉਹਦੇ 'ਚ ਕੁਛ ਤਬਦੀਲੀਆਂ ਕਰਨ ਦੀ ਜ਼ਰੂਰਤ ਹੈ। ਕੀ ਤੁਹਾਡੇ ਮਨ ਦੇ ਵਿੱਚ ਨੇ ਤਬਦੀਲੀਆਂ? ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਭਾਈ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਸਹੀ ਗੱਲ ਹੈ ਇਹ, ਜਿੰਨਾ ਚਿਰ ਆਪਣੇ ਕਾਨੂੰਨ ਨਹੀਂ ਸਖ਼ਤ ਹੁੰਦੇ ਉਨਾ ਟਾਈਮ ਹੁੰਦਾ ਉਹ ਗੱਲ ਹੀ ਨਹੀਂ ਬਣਦੀ। ਪੁਲਿਸ ਫੜ ਕੇ ਲਿਆਊਗੀ, ਉਹ ਦੁਬਾਰਾ ਦੂਜੇ ਦਿਨ ਬਾਹਰ ਆ ਜਾਂਦੇ, ਫਿਰ ਉਹੀ ਕੰਮ ਕਰਦੇ ਆ ਜਿਹੜਾ ਪਿਛਲੇ ਦਿਨ ਤੁਸੀਂ ਦੇਖਿਆ। ਉਹ ਜੀਪ ਵਾਲੇ ਮੁੰਡੇ ਦੇ ਵੀਡੀਓ ਕਾਫੀ ਵਾਇਰਲ ਹੋਏ, ਉਹਦੇ ਪਹਿਲਾਂ ਵੀ ਕਿੰਨੇ ਚਾਰਜ ਲੱਗੇ ਸੀ, ਉਹ ਸਭ ਕੁਛ ਫਿਰ ਉਹੀ ਕਰ ਰਹੇ ਸੀ। ਪਰ ਜਿੰਨਾ ਚਿਰ ਜੇ ਉਹ ਫਿਰ ਪੁਲਿਸ ਚਾਹੇ ਵੱਧ ਕਰ ਦਿਓ ਚਾਹੇ ਜਿੰਨੀ ਮਰਜ਼ੀ ਕਰ ਦਿਓ, ਜੋ ਵਾਪਸ ਆ ਕੇ ਉਹਨਾਂ ਦੇ ਇੱਕ ਬੰਦੇ ਦੇ ਮਗਰ ਹੀ ਲੱਗੇ ਰਹਿਣਾ। ਉਹ ਤੁਹਾਡੇ ਵਰਗੇ ਜਿਹੜੇ ਜਾਂਦੇ ਆ ਵਿਕਟਮ, ਉਹਨਾਂ ਦੀ ਰਿਪੋਰਟ ਵੀ ਲਿਖੀ ਜਾਂਦੀ ਫਿਰ ਉੱਥੇ।
ਕਾਨੂੰਨ ਦੀ ਸਖਤੀ ਤੁਸੀਂ ਜ਼ਿਆਦਾ ਚਾਹੁੰਦੇ ਹੋ, ਪੁਲਿਸ ਦੀ ਨਫ਼ਰੀ ਪੁਲਿਸ ਸਟੇਸ਼ਨ ਵਧਣ ਜਾਂ ਨਾ ਵਧਣ, ਪਰ ਜਿਹੜੇ ਫੜੇ ਜਾਂਦੇ ਇੱਕ ਵਾਰ ਉਹਨਾਂ ਤੇ ਸਖ਼ਤ ਸਜ਼ਾਵਾਂ ਤੁਸੀਂ ਜ਼ਿਆਦਾ ਚਾਹੁੰਦੇ ਹੋ?
ਪਰ ਇਹ ਆਪਣੇ ਜਿਵੇਂ ਪਹਿਲਾਂ ਇੱਥੇ ਏਅਰਪੋਰਟ ਵੇੜ ਦੇ ਪੁਲਿਸ ਸਟੇਸ਼ਨ ਖਤਮ ਕਰਤਾ, ਹੁਣ ਇੱਧਰ ਆਪਣੀ ਪਾਪੂਲੇਸ਼ਨ ਕਿੰਨੀ ਹੈ ਤੇ ਇੱਧਰ ਪੁਲਿਸ ਸਟੇਸ਼ਨ ਜ਼ਰੂਰ ਚਾਹੀਦਾ ਆ।
ਇੱਧਰ ਸੈਟੇਲਾਈਟ ਆਫਿਸ ਸੀਗਾ, ਉਹਦਾ ਤੋੜ ਇਹਨਾਂ ਨੇ ਖੋਲਣ ਦੀ ਕੋਸ਼ਿਸ਼ ਕੀਤੀ ਹੈ। ਇੱਧਰ ਗੌਰ ਮੈਡੋ ਦੇ ਉੱਤੇ, ਗੌਰ ਮੈਡੋ ਦੇ ਉੱਤੇ ਸਟਾਰਟਿੰਗ ਆ, 3 ਈਅਰ ਦਾ ਪ੍ਰੋਜੈਕਟ ਆ
ਜੀ।
ਮੈਂ ਤੁਸੀਂ ਇਹ ਤੁਹਾਡੇ ਦਿਮਾਗ 'ਚ ਬਿਠਾ ਦਿੱਤਾ ਗਿਆ, ਲੰਚ ਰੂਮ ਆ। ਯੈਸ, ਲੰਚ ਰੂਮ ਹੈ। ਤੁਹਾਨੂੰ ਕਿਸੇ ਵੀ ਤੁਹਾਨੂੰ ਮੈਂ ਉਸ ਤੇ ਪੂਰਾ ਪੜ੍ਹ ਕੇ ਸੁਣਾਇਆ ਸੀਗਾ ਕਿ ਇਸ ਦੇ ਵਿੱਚ ਹੈ ਕੀ ਹੈ, ਹੋਣਾ ਕੀ ਹੈ। 3 ਸਾਲ ਦਾ ਪ੍ਰੋਜੈਕਟ ਹੈ, ਠੀਕ ਹੈ। ਜਿਹੜਾ ਵੱਡਾ ਤੀਜੀ ਸਬ ਡਿਵੀਜ਼ਨ, ਆਪਣੇ ਨੌਰਥ ਸਬ ਡਿਵੀਜ਼ਨ ਡਿਵੀਜ਼ਨ ਜਿਹੜੀ ਬਣਨੀ ਹੈ ਉਹ ਬ੍ਰੈਂਪਟਨ ਵੈਸਟ ਦੇ ਵਿੱਚ ਬਣਨੀ ਹੈ, ਅਤੇ ਉਹਦੇ ਇੱਕ ਤਰ੍ਹਾਂ ਦੀ ਸ਼ੁਰੂਆਤ ਬ੍ਰੈਂਪਟਨ ਈਸਟ ਦੇ ਵਿੱਚ ਬਣਦੀ ਜਿਹੜੀ ਹੋਈ ਹੈ। 3 ਸਾਲ ਦੇ ਵਿੱਚ ਜਿਹੜਾ 2,40,000 ਹੈ ਉਹ ਇੱਕ ਕੋਸਟ ਆ, ਅਤੇ 2 ਲੱਖ ਉਸਦਾ ਹੋਰ ਵਧਾ ਕੇ ਉਹਨੂੰ $5,00,000 ਉਸ ਦੇ ਲਈ ਸੈਂਕਸ਼ਨ ਆ ਜਿਹੜਾ ਕੀਤਾ ਗਿਆ। ਸੋ ਉਹਨੂੰ ਜੇ ਤੁਸੀਂ ਡਿਟੇਲ ਦੇ ਵਿੱਚ ਪੜ੍ਹੋ ਤਾਂ ਉਹਦੇ 'ਚ ਬੈਟਰ ਦੈਨ ਨਥਿੰਗ ਤੁਸੀਂ ਇਹਨੂੰ ਕਹਿ ਸਕਦੇ ਹੋ। ਯੈਸ, ਜਿਹੜੀ ਫੁੱਲ ਜਿਹੜੀ ਡਿਵੀਜ਼ਨ ਹੈ ਇਟ ਵਿਲ ਟੇਕ ਟਾਈਮ, 4 ਸਾਲ ਲੱਗ ਸਕਦੇ ਆ, 3 ਸਾਲ ਲੱਗ ਸਕਦੇ ਆ, ਪਰ ਉਹਦਾ ਜੇ ਤੁਸੀਂ ਪੂਰਾ ਡਿਟੇਲ ਉਹਦੇ ਨੇ ਉਸ ਤੋਂ ਅਗਲੇ ਦਾ ਜਦੋਂ ਇਹ ਚਰਚਾ ਛਿੜਪੀ ਸੀਗੀ ਕਿ ਦੇਖੋ ਇਹ ਤਾਂ ਸਿਰਫ ਲੰਚ ਰੂਮ ਹੀ ਆ, 5 ਲੱਖ ਅਸੀਂ ਫਰਿੱਜ ਅਤੇ ਮਾਈਕਰੋਵੇਵ ਤੇ ਲਾਤਾ, ਐਸੀ ਕੋਈ ਗੱਲ ਨਹੀਂ ਗੀ, ਉੱਥੇ ਕੰਮ ਜ਼ਰੂਰ ਹੋਣਾ ਆ ਉੱਥੇ। ਅਗਲੀ ਕਾਲ ਦੇ ਉੱਤੇ ਚੱਲਦੇ ਹਾਂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਜੀ ਸੁਰਿੰਦਰ ਜੀ।
ਹਾਂਜੀ ਹਾਂਜੀ, ਗਰੇਵਾਲ ਜੀ, ਸ਼ਾਰਟਕੱਟ ਹੀ ਨਿਬੇੜ ਦਿੰਦੇ ਹਾਂ। ਪਹਿਲੀ ਗੱਲ ਆ, ਜਿੰਨੀ ਪਾਪੂਲੇਸ਼ਨ ਵਧੀ ਆ ਉਸ ਹਿਸਾਬ ਨਾਲ ਬ੍ਰਹਮਟਨ 'ਚ 1-2 ਪੁਲਿਸ ਸਟੇਸ਼ਨ ਫੁੱਲ ਫਲੈਜ ਹੋਰ ਹੋਣੇ ਚਾਹੀਦੇ ਆ। ਤੇ ਸਭ ਤੋਂ ਵੱਡੀ ਗੱਲ ਆ, ਜਿੱਦਾਂ ਕਾਨੂੰਨ ਸਖ਼ਤ ਹੋਣਾ ਚਾਹੀਦਾ ਜੀ। ਜਿਵੇਂ ਆਪਣੇ ਸਰੋਤੇ ਕਈ ਵਾਰੀ ਕਹਿੰਦੇ ਕੋਈ ਇੱਕ ਵਾਰੀ ਕ੍ਰਾਈਮ ਕਰਦਾ ਦੂਜੀ ਵਾਰੀ ਕਰਦਾ ਤੀਜੀ ਵਾਰੀ, ਨੋ ਜੇ ਨੋ ਨੋ ਨੋ, ਜਦੋਂ ਪਹਿਲੀ ਵਾਰੀ ਕੋਈ ਕ੍ਰਾਈਮ ਕਰਦਾ ਜਿਹਦੀ ਤੁਹਾਡੇ ਕੋਲ ਪੂਰੀ ਵਿਟਨੈਸ ਹੈਗੀ ਆ, ਜਿਹੜਾ ਲੋਕੀ ਧੱਕੇ ਨਾਲ ਗੱਡੀਆਂ ਖੋ ਕੇ ਲੈ ਜਾਂਦੇ ਆ, ਸਟੋਰ ਲੁੱਟਦੇ ਆ, ਕੁਛ ਕਰਦੇ ਆ, ਉਹਨਾਂ ਨੂੰ ਰਾਈਟ ਵੇ ਐਮਰਜੈਂਸੀ ਕੋਡ ਸੱਦ ਕੇ ਉਹਨਾਂ ਨੂੰ 24 ਘੰਟਿਆਂ 'ਚ 48 ਘੰਟਿਆਂ 'ਚ ਉਹਦੀ ਸਪੈਸ਼ਲ ਤਰੀਕ ਪਾ ਕੇ ਉਹਨੂੰ ਜੇਲ੍ਹ ਕਰਨੀ ਚਾਹੀਦੀ ਆ। ਜੇ ਕੋਈ ਕੱਚਾ ਉਹਨੂੰ ਡਿਪੋਰਟ ਕਰਨਾ ਚਾਹੀਦਾ ਆ। ਇੱਦਾਂ ਦੇ ਸਖ਼ਤ ਹੋ ਜਾਣ, ਆਪੇ ਸੁਧਾਰ ਹੋਏ ਨਾ। ਜਿਹੜੀ ਤੁਸੀਂ ਗੱਲ ਕੀਤੀ ਆ ਲੈ ਵੀ ਜਿੱਥੇ ਕ੍ਰਾਈਮ ਘੱਟ ਹੁੰਦਾ, ਉਹ ਮੈਂ ਇੰਟੇਰੀਓ ਦੀ ਤੁਹਾਨੂੰ ਇੱਕ ਦੇਣਾ, ਡੀਪ ਰਿਵਰ ਸ਼ਹਿਰ ਆ ਜੀ, ਉੱਥੇ ਸਿਰਫ 2 ਪੁਲਿਸ ਸਟੇਸ਼ਨ ਆ, ਇਹਨਾਂ 2 ਪੁਲਿਸ ਦੇ ਮੁਲਾਜ਼ਮ ਆ, 2 ਪੁਲਿਸ ਸਟੇਸ਼ਨ ਨਹੀਂ, ਇੱਕੋ ਛੋਟਾ ਜਿਹਾ ਰੂਮ ਆ। ਤਾਂ ਉੱਥੇ ਉਹਨਾਂ ਨੂੰ ਕੋਈ ਰੈਵਨਿਊ ਹੈ ਨਹੀਂ ਜੀ। ਉਹ ਜਿਹੜੇ ਬਾਹਰੋਂ ਟਰੱਕ ਟਰੁੱਕ ਆਉਂਦੇ ਨਾ ਕਾਰਾਗੁਰਾਂ ਕਿਊਬਕ ਤੋਂ ਇੱਧਰੋਂ ਉੱਧਰੋਂ, ਉਹਨਾਂ ਨੂੰ ਰੋਕ ਰੋਕ ਕੇ ਟਿਕਟਾਂ ਦੇ ਕੇ ਆਪਣਾ ਰੈਵਨਿਊ ਇਕੱਠਾ ਕਰਦੇ ਆ ਜੀ। ਉੱਥੇ ਬਹੁਤ ਮੇਰੇ ਹਿਸਾਬ ਨਾਲ ਉੱਥੇ ਜਿਹੜਾ ਇੱਕ ਹੈਗਾ ਉਹ ਵੀ ਚੁੱਕ ਦੇਣਾ ਚਾਹੀਦਾ ਜੀ।
ਉਹਨਾਂ ਦੇ ਇਲਾਕੇ ਦੇ ਵਿੱਚ ਇੱਕ ਆ ਜਿਹੜਾ ਕਿਊਬੈਕ ਦੇ ਵਿੱਚ ਉਹ ਵੀ ਚੱਕ ਦੇਣਾ, ਤੇ ਮਾਂਟਰੀਅਲ ਬੈਠਿਆਂ ਨੂੰ ਸਾਡੇ ਬ੍ਰੈਂਪਟਨ ਦਾ ਜ਼ਿਆਦਾ ਫਿਕਰ ਹੈ। ਉਹਦਾ ਮੈਂ ਨੰਬਰ ਤੁਹਾਨੂੰ ਦੱਸਦਾ ਕਿ ਜਿਹੜੀ ਪੁਲਿਸਿੰਗ ਦੀ ਨਫ਼ਰੀ ਹੈ ਨੈਸ਼ਨਲ ਐਵਰੇਜ ਆ ਜਿਹੜੀ ਉਹ 190 ਪੁਲਿਸ ਆਫਿਸਰ 1,00,000 ਦੀ ਪਾਪੂਲੇਸ਼ਨ ਦੇ ਮਗਰ ਇਹ ਜਿਹੜੀ ਨੈਸ਼ਨਲ ਐਵਰੇਜ ਹੈ। ਜਿਹੜੀ ਬ੍ਰੈਂਪਟਨ ਦੀ ਮਾਫ ਕਰਨਾ ਜਿਹੜੀ ਪੀਲ ਰੀਜਨ ਦੀ ਪੁਲਿਸ ਹੈ ਉਹ 1,00,000 ਲੋਕਾਂ ਦੇ ਮਗਰ 140 ਨੰਬਰ ਹੈ ਉਹਨਾਂ ਦਾ। ਸੋ 1,00,000 ਦੇ ਮਗਰ ਨੈਸ਼ਨਲ ਐਵਰੇਜ ਦੇ ਨਾਲੋਂ 50 ਪੁਲਿਸ ਆਫਿਸਰ ਨੇ ਜਿਹੜੇ ਪੀਲ ਰੀਜਨ ਦੇ ਵਿੱਚ ਉਹ ਥੋੜੇ ਨੇ। ਸੋ ਜੇਕਰ ਅਸੀਂ ਇੱਥੇ ਬਾਕੀ ਜਿਹੜੇ ਸ਼ਹਿਰ ਨੇ ਅਸੀਂ ਦੇਖਦੇ ਹਾਂ ਉਹਨਾਂ ਦੇ ਵਿੱਚ ਜਿਹੜੀ 1,00,000 ਦੇ ਮਗਰ ਪੁਲਿਸ ਆਫਿਸਰ ਦੀ ਨਫ਼ਰੀ ਆ ਉਹ ਕਿਤੇ 160 ਆ, ਤੇ ਕਿਤੇ 180 ਹੈ, ਕਿਤੇ 170 ਹੈ, ਤੇ ਸਾਡੇ ਇੱਥੇ ਸਿਰਫ 140 ਨੇ। ਇਹ ਐਗਜੈਕਟ ਨੰਬਰ ਜਿਹੜੇ ਮੈਂ ਅਗਲੇ ਦੱਸ ਰਿਹਾ ਵਾਂ ਐਗਜੈਕਟ ਨਹੀਂ ਹੋ ਸਕਦੇ, 1-2-4 ਦਾ ਫਰਕ ਹੋ ਸਕਦਾ। ਹਰੇਕ ਸਾਲ ਪੀਲ ਪੁਲਿਸ 40 ਦੇ ਕਰੀਬ ਨਵੇਂ ਆਫਿਸਰ ਆ ਜਿਹੜੇ ਉਹ ਹਾਇਰ ਕਰਦੀ ਹੈ, ਅਤੇ ਹਰੇਕ ਸਾਲ 20-25 ਦੇ ਕਰੀਬ ਆਫਿਸਰ ਨੇ ਜਿਹੜੇ ਉਹ ਰਿਟਾਇਰ ਹੋ ਜਾਂਦੇ ਨੇ। ਸੋ ਇਹਦੇ ਵਿੱਚ 2-4 ਨੰਬਰ ਦਾ ਫਰਕ ਇੱਧਰ ਉੱਧਰ ਹੋਵੇਗਾ, ਪਰ ਇੰਨੀ ਕੁ ਦੇ ਇਰਦ ਗਿਰਦ ਆ ਜਿਹੜੀ ਪੁਲਿਸ ਇੰਡਸਟਰੀ ਇੱਥੇ ਚੱਲਦੀ ਹੈ। ਸੋ 1-2 ਕਾਲਾਂ ਹੋਰ ਲੈ ਕੇ ਤੇ ਫਿਰ ਅਸੀਂ ਇਸ ਨੂੰ ਰੈਪ ਅਪ ਕਰਾਂਗੇ। ਸਾਡੀਆਂ ਸਾਰੀਆਂ ਕਾਲਾਂ ਇਸ ਸਮੇਂ ਫਲੈਸ਼ ਕਰ ਰਹੀਆਂ ਨੇ। ਸੰਦੀਪ ਜੀ ਨਾਲ ਦੀ ਨਾਲ 2-4 ਸੰਦੇਸ਼ ਪੜ੍ਹ ਦਿਓ ਤੇ ਉਸ ਤੋਂ ਬਾਅਦ ਅਗਲੀ ਕਾਲ ਦਿੱਤੇ ਜਾਵਾਂਗੇ ਆਪਾਂ
ਜੀ। ਸਕਾਈਮੂਨ ਫੂਡ ਹੋਲਸੇਲ ਲਿਮਿਟਡ, ਤੁਸੀਂ ਮੀਟ ਪ੍ਰੋਡਕਟ ਤੁਹਾਨੂੰ ਚਾਹੀਦੇ ਨੇ ਹੋਲਸੇਲ ਰੇਟ ਤੇ, ਤਾਂ ਸਕਾਈਮੂਨ ਫੂਡ ਹੋਲਸੇਲ ਵਾਲਿਆਂ ਦੇ ਨਾਲ ਗੱਲਬਾਤ ਕਰ ਸਕਦੇ ਹੋ। 905-458-2096-799-55 ਟਾਰਬਨ ਰੋਡ ਯੂਨਿਟ ਨੰਬਰ 22 'ਚ ਸਥਿਤ ਨੇ। ਔਰ ਜਸਪੁਲਰ ਸਾਹਿਬ ਹੋਰਾਂ ਦਾ ਨੰਬਰ 416-732-2611 416-732-2611 ਐਚ ਕੇ ਟਾਇਰ ਸੈਂਟਰ ਬੂਟਾ ਚਾਲ 647-295-4600 6472954600 ਤੇ ਬੂਟਾ ਚਾਹਲ ਜੀ ਦੇ ਨਾਲ ਤੁਸੀਂ ਟਰੱਕ ਟ੍ਰੇਲਰ ਦੇ ਡੰਪ ਟਰੱਕ ਤੇ ਟਾਇਰ ਪਾਉਣੇ ਨੇ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ। 1442 ਤੁਸੀਂ ਆਉਂਦੇ ਹੋ
ਜੀ 1442
ਹੈਲੋ
1442 ਲਾਸਟ ਡਿਜਿਟ ਜੀ ਤੁਸੀਂ ਆਉਂਦੀ ਹੋ ਇਸ ਸਮੇਂ
ਤੋਂ ਬਾਅਦ ਜੀ ਆਪਾਂ ਫਿਰ ਔਨ ਏਅਰ ਕਰਨੇ ਆ ਜੀ। ਹੁਸੈਨ ਜੀ, ਹੁਸੈਨ ਜੀ ਤੁਸੀਂ ਆਉਂਦੀ ਰਹੋ। ਹੈਲੋ
ਸੰਦੀਪ, ਤੁਹਾਨੂੰ ਕਾਲ ਆ ਗਈਆਂ ਜ਼ਿਆਦਾ ਤੇ ਮੈਨੂੰ ਲੱਗਦਾ ਕਿ ਆਪਣਾ ਫੋਨ ਜਵਾਬ ਦੇ ਮੈਂ ਜੀ ਅਗਲੀ ਕਾਲ ਦੇ ਉੱਤੇ ਚੱਲ ਰਿਹਾ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
9114
ਹੈਲੋ, ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ।
ਸਤਿ ਸ਼੍ਰੀ ਅਕਾਲ ਜੀ
ਗਰੇਵਾਲ ਸਾਹਿਬ। ਆਪਾਂ ਆਲਵੇਜ਼ ਗੱਲ ਕਰਦੇ ਆ ਵੀ ਕਾਨੂੰਨ ਸਖ਼ਤ ਹੋਣਾ ਚਾਹੀਦਾ, ਪੁਲਿਸ ਐਡ ਹੋਣੀ ਚਾਹੀਦੀ ਆ, ਤੇ ਇਸ ਤੋਂ ਇੱਦਾਂ ਨੀ ਵੀ ਜਿੱਦਾਂ ਹੁਣ ਟਰੱਸਟੀ ਆ, ਕੌਂਸਲਰ ਆ, MPP, MP ਇਹ ਆਪਣੇ ਏਰੀਏ ਦੇ ਵਿੱਚ ਵੀ ਉੱਥੇ ਕਮਿਊਨਿਟੀ ਮੀਟਿੰਗਾਂ ਕਾਰਨ ਉੱਥੇ ਆ ਰਹੀਆਂ ਪ੍ਰੋਬਲਮ ਆ, ਉਹਨਾਂ ਦੇ ਸੁਧਾਰ ਵਰਕ ਦੇ ਸੁਧਾਰ ਦੇ ਲਈ ਵੀ ਸੋਸ਼ਲ ਵਰਕ ਕਰਨ ਥੋੜ੍ਹਾ ਜਿਹਾ ਵੀ ਤਾਂ ਕਿ ਲੋਕਾਂ ਨੂੰ ਸਹੀ ਗੱਲ ਦੱਸੀ ਜਾਵੇ, ਕ੍ਰਾਈਮ ਤੋਂ ਉਠਾਇਆ ਜਾਵੇ, ਜਿੱਦਾਂ ਕਿ ਐਜੂਕੇਸ਼ਨ ਵਾਂਗੂ, ਤਾਂ ਕਿ ਆਪਾਂ ਜੇ ਸੋਸ਼ਲ ਸਾਰਾ ਕੁਛ ਠੀਕ ਹੈ ਤਾਂ ਫਿਰ ਕ੍ਰਾਈਮ ਵੀ ਘੱਟਦਾ ਹੈ, ਅਤੇ ਲੋਕਾਂ ਨੂੰ ਜੋਬਾਂ ਦੇ ਵਿੱਚ ਜਿਹੜੀਆਂ ਪ੍ਰੋਬਲਮ ਆ ਉਹਨਾਂ ਦੇ ਵਿੱਚ ਮਦਦ ਕੀਤੀ ਜਾਵੇ। ਇਹ ਮੈਂ ਦੇਖਿਆ ਵੀ ਹੁਣ ਕੌਂਸਲਰ, ਟਰੱਸਟੀ, MPP, MP ਇਹ ਆਪਣੀ ਜੋਬ ਲੈ ਕੇ ਬਿਲਕੁਲ ਇਧਰਲਾ ਪਾਸਾ ਹੀ ਵੱਟ ਜਾਂਦੇ ਵੀ ਜਿੱਧਰੋਂ ਵੋਟਾਂ ਲਈਆਂ ਹੋਣੀਆਂ ਗੱਲਾਂ ਕੀਤੀਆਂ ਉਹਨਾਂ ਦੀ ਕਦੇ ਵੀ ਮੈਂ ਕਮਿਊਨਿਟੀ ਮੀਟਿੰਗਾਂ ਦੇ ਵਿੱਚ ਦੇਖਿਆ ਨੀ ਫਿਰ ਉਹਨੂੰ ਵੀ ਹਾਂ ਵੀ ਕਿਤੇ ਮਹੀਨੇ ਕੁ ਬਾਅਦ ਹੀ ਮੀਟਿੰਗ ਕਰ ਲਿਆ ਕਰਨ। ਥੈਂਕ ਯੂ।
ਓਕੇ, ਥੈਂਕ ਯੂ। ਨੈਕਸਟ ਕਾਲ ਲੈ ਲਈਏ ਜੀ। ਸਵਾਗਤ
ਜੀ। ਰਮੇਸ਼ ਜੀ ਤੁਸੀਂ ਆਉਂਦੇ ਰਹੋ।
ਹਾਂਜੀ ਗਰਵਾਲ ਸਾਹਿਬ,
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਗਰਵਾਲ ਸਾਹਿਬ। ਦੇਖੋ ਆਪਾਂ ਸਾਰੇ ਨਾ ਪੁਲਿਸ ਵਾਲਿਆਂ ਨੂੰ ਅਕਿਊਜ਼ ਕਰੀ ਜਾਂਦੇ ਹਾਂ, ਪੁਲਿਸ ਆਪਣਾ ਕੰਮ ਕਰਦੀ ਹੈ, ਉਹਨਾਂ ਦਾ ਕੰਮ ਹੁੰਦਾ ਸਿਰਫ ਅਰੈਸਟ ਤੱਕ, ਉਸ ਤੋਂ ਬਾਅਦ ਫਿਰ ਅੱਗੇ ਜਿਹੜਾ ਪ੍ਰੋਟੈਕਟ ਕਰਦਾ ਉਹ ਲਾ ਉਹਨਾਂ ਨੂੰ ਰਾਈਟ ਵੇ ਜ਼ਮਾਨਤ ਦੇ ਦਿੰਦਾ ਤੇ ਉਹ ਆਪਣੇ ਘਰਾਂ ਨੂੰ ਚਲੇ ਜਾਂਦੇ ਆ। ਪੁਲਿਸ ਵੀ, ਪੁਲਿਸ ਤਾਂ ਖੁਦ ਦੁਖੀ ਹੋਈ ਪਈ ਹੈ, ਉਹ ਕਹਿੰਦੇ ਸਾਡੀ ਮਿਹਨਤ ਤੇ ਪਾਣੀ ਫਿਰ ਜਾਂਦਾ ਜਦ ਅਸੀਂ ਇਹਨਾਂ ਨੂੰ ਕੋਰਟ 'ਚ ਲੈ ਕੇ ਜਾਂਦੇ ਹਾਂ, ਉਹ ਵਕੀਲ ਰੀਪ੍ਰਜੈਂਟ ਕਰਕੇ ਉਹ ਤੁਹਾਨੂੰ ਫਟਾਫਟ ਬਾਹਰ ਕਰਾ ਦਿੰਦੇ ਆ। ਤੇ ਮੈਂ ਤਾਂ ਕ੍ਰੈਡਿਟ ਦਿੰਦਾ ਕਿ ਟਰੂਡੋ ਜ਼ਿੰਦਾਬਾਦ, ਮੈਂ ਤਾਂ ਇਸ ਬੰਦੇ ਨੇ ਬੇੜਾ ਗਰਕ ਕਰਕੇ ਰੱਖਤਾ ਕੈਨੇਡਾ ਦਾ। ਦੇਖੋ ਹਾਰਪਰ ਨੇ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਸੀ, ਕੀ ਬਣਿਆ ਜੀ ਉਹਦਾ? ਚੱਕਿਆ ਨੂੰ ਬਾਹਰ ਮਾਰਿਆ ਨਾ। ਉਹ ਕਰਨਾ ਕੀ ਚਾਹੁੰਦੇ ਸੀ? ਇਹੀ ਕਰਨਾ ਚਾਹੁੰਦਾ ਸੀ ਨਾ ਵੀ ਸੁਧਾਰ ਕਰਨਾ ਹੈ, ਕ੍ਰਿਮੀਨਲਾਂ ਨੂੰ ਸਿੱਧੇ ਰਾਹ ਪਾਉਣਾ, ਜਿਹਦੇ ਕੋਲ ਫਾਇਰ ਆਰਮ ਨਿਕਲ ਗਿਆ ਉਹਨੂੰ ਮੈਂਡੇਟੋਰੀ 10 ਸਾਲ ਸਜ਼ਾ ਕਰਨੀ ਹੈ, ਹਾਂਜੀ ਲੋਕਾਂ ਨੂੰ ਡਿਪੋਰਟ ਕਰਨਾ। ਉਹ ਸਾਰੇ ਕਾਨੂੰਨ ਟਰੂਡੋ ਨੇ ਆ ਕੇ ਰਿਵਰਸ ਕੀਤੇ ਹੈ। ਤੁਹਾਡੇ ਕੋਲ ਤਾਂ ਸਾਰੀ ਇਨਫੋਰਮੇਸ਼ਨ ਹੈ ਗਰੇਵਾਲ ਸਾਹਿਬ, ਹੋਰ ਕਿਸੇ ਕੋਲ ਤਾਂ ਹੋਊਗੀ ਨੀ, ਤੁਹਾਡੇ ਕੋਲ ਤਾਂ ਸਾਰੀ ਹੈ।
ਹਾਰਪਰ ਸੀਗਾ ਉਦੋਂ ਉਹਨਾਂ ਨੇ ਚੇਂਜਸ ਕੀਤੀਆਂ ਸੀਗੀਆਂ ਥੋੜੀਆਂ ਜਿਹੀਆਂ ਕਿ ਜਿਹੜੇ ਵਿਕਟਿਮਸ ਨੇ ਉਹਨਾਂ ਦੇ ਰਾਈਟ ਅਹੈਡ ਆਫ ਦ ਕ੍ਰਿਮੀਨਲਸ ਜਿਹੜੇ ਅਕਿਊਜ ਨੇ ਉਹਨਾਂ ਤੋਂ ਪਹਿਲਾਂ ਵਿਕਟਮ ਦੇ ਰਾਈਟਸ ਨੇ ਜਿਹੜੇ ਉਹ ਹੋਣੇ ਚਾਹੀਦੇ ਨੇ ਪਰ ਹੁਣ ਸਾਡੇ ਕੀ ਹੈ ਕਿ ਜਿਹੜੇ ਅਕਿਊਜ ਨੇ ਜਿਹੜੇ ਕ੍ਰਿਮੀਨਲ ਨੇ ਉਹਨਾਂ ਦੇ ਰਾਈਟ ਵਿਕਟਮ ਤੋਂ ਪਹਿਲਾਂ ਨੇ ਭਾਵ ਉਹਨਾਂ ਦੇ ਕੀ ਰਾਈਟ ਨੇ ਉਸ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ ਸੱਚ ਆ ਉਸ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ ਰੈਦਰ ਦੈਨ ਵਿਕਟਮ ਦੇ ਕੀ ਰਾਈਟ ਨੇ ਉਹ ਕ੍ਰਿਮੀਨਲ ਦੀ ਪ੍ਰਾਈਵੇਸੀ ਪ੍ਰੋਟੈਕਟ ਕਰਨੀ ਹੈ ਉਹਦੇ ਤੇ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ ਕਿਹੜੇ ਉਹਦੇ ਰਾਈਟਸ ਨੇ ਉਹਦੇ ਚ ਇਹਨਾਂ ਨੂੰ ਬਹੁਤ ਈਜ਼ੀਲੀ ਜਿਹੜੀ ਹੈ ਬੇਲ ਮਿਲ ਜਾਂਦੀ ਹੈ ਬਹੁਤ ਈਜ਼ੀਲੀ ਉਹਦੇ ਚੋਂ ਨਿਕਲ ਜਾਂਦੇ ਨੇ
ਦੇਖੋ ਜੀ ਮੈਂ ਤਾਂ ਲਿਬਰਲ ਨੂੰ ਕਦੀ ਜ਼ਿੰਦਗੀ ਚ ਵੋਟ ਨਹੀਂ ਪਾਉਣੀ ਬਿਕੋਜ਼ ਇਹਨਾਂ ਨੇ ਸਾਡਾ ਕੈਨੇਡਾ ਦਾ ਬੇੜਾ ਗਰਕ ਕਰਕੇ ਰੱਖਤਾ ਥੈਂਕ ਯੂ ਜੀ
ਆਓ ਨੀਰੂ ਰੋੜਾ ਜੀ ਨੇ ਸਾਡੇ ਨਾਲ ਇਹਨਾਂ ਨਾਲ ਗੱਲ ਕਰ ਲਈ ਨੀਰੂ ਜੀ ਸਵਾਗਤ ਹੈ ਪ੍ਰੋਗਰਾਮ ਵਿੱਚ
ਬਹੁਤ ਬਹੁਤ ਧੰਨਵਾਦ ਜਗਦੀਸ਼ ਜੀ ਤੁਹਾਨੂੰ ਔਰ ਸਾਰੇ ਲਿਸਨਰਸ ਨੂੰ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਔਰ ਗੱਲ ਕਰੀਏ ਕਵਿੰਸਵੁੱਡ ਕਾਲਜ ਦੀ ਕੀ ਕਹਿਣਾ ਚਾਹੁੰਦੇ ਅੱਜ
ਜੀ ਜਗਦੀਸ਼ ਜੀ ਬਸ ਅੱਜ ਇੰਨਾ ਹੀ ਮੈਸੇਜ ਦੇਣਾ ਹੈ ਕਿ ਸਪੈਸ਼ਲ ਆਫਰ ਦੇ ਰਹੇ ਸੀ ਉਹਨਾਂ ਵਾਸਤੇ ਜੋ ਲੋਕ ਆਪਣੇ ਸਕਿੱਲਸ ਅਪਗ੍ਰੇਡ ਕਰਕੇ ਇੱਕ ਅੱਛੀ ਵਾਈਟ ਕਾਲਰ ਜੋਬ ਲੈਣਾ ਚਾਹੁੰਦੇ ਹੈ ਹੈਲਥ ਕੇਅਰ ਦੇ ਵਿੱਚ ਆਉਣਾ ਚਾਹੁੰਦੇ ਆ ਜਾਂ ਫੂਡ ਇੰਡਸਟਰੀ ਦੇ ਵਿੱਚ ਇੱਕ ਅੱਛੀ ਜੋਬ ਲੈਣਾ ਚਾਹੁੰਦੇ ਆ ਜਾਂ ਫਿਰ ਮੈਡੀਕਲ ਆਫਿਸਿਸ ਦੇ ਵਿੱਚ ਇੱਕ ਅੱਛੀ ਜੋਬ ਲੈਣਾ ਚਾਹੁੰਦੇ ਆ ਕਿਉਂਕਿ ਕਮਿੰਗ ਮੰਡੇ 3 ਅਕਤੂਬਰ ਤੋਂ ਸਾਡਾ ਮੈਡੀਕਲ ਆਫਿਸ ਅਸਿਸਟੈਂਟ ਦਾ ਪ੍ਰੋਗਰਾਮ ਸ਼ੁਰੂ ਹੋ ਰਿਹਾ ਹੈ ਪਰਸਨਲ ਸਪੋਰਟ ਵਰਕਰ ਦਾ ਪ੍ਰੋਗਰਾਮ ਸ਼ੁਰੂ ਹੋ ਰਿਹਾ ਔਰ ਫੂਡ ਸਰਵਿਸ ਵਰਕਰ ਦਾ ਤਿੰਨੋਂ ਪ੍ਰੋਗਰਾਮ ਸ਼ੁਰੂ ਹੋਣ ਜਾ ਰਹੇ ਹੈ ਔਰ ਅਸੀਂ ਸਪੈਸ਼ਲ ਆਫਰ ਡਿਸਕਾਊਂਟ ਆਫਰ ਦਿੱਤੀ ਹੋਈ ਹੈ ਕੱਲ੍ਹ ਤੱਕ ਦੀ 30th September ਤੱਕ ਦੀ ਅਗਰ ਕੋਈ ਐਨਰੋਲ ਕਰਨਾ ਚਾਹੁੰਦਾ ਹੈ ਤਾਂ ਸਪੈਸ਼ਲ ਆਫਰ ਦਾ ਬੈਨੀਫਿਟ ਲੈ ਸਕਦੇ ਹੈ ਔਰ ਆਪਣਾ ਕਰੀਅਰ ਚੇਂਜ ਕਰ ਸਕਦੇ ਹੈ ਸਕਿੱਲਸ ਅਪਗ੍ਰੇਡ ਕਰ ਸਕਦੇ ਹੈ ਇੱਕ ਬੈਟਰ ਅੱਛੀ ਜੋਬ ਲੈ ਸਕਦੇ ਹੈ ਕਿ ਆਪਣੀ ਕੰਟਰੀ ਤੋਂ ਇੰਨੀ ਦੂਰ ਆ ਕੇ ਵੀ ਅਸੀਂ ਲੇਬਰ ਵਿੱਚ ਹੀ ਬੈਠੇ ਕਿਉਂ ਰਹੀਏ ਕਾਫੀ ਸਾਰੇ ਲੋਕ ਐਸੇ ਹੁੰਦੇ ਆ ਜਗਦੀਸ਼ ਜੀ ਕਿ ਜਿਹੜੇ ਵੇਅਰ ਹਾਊਸਿਸ ਦੇ ਵਿੱਚ ਜਾਂ ਕੋਈ ਲੇਬਰ ਮਾਰਕੀਟ ਦੇ ਵਿੱਚ ਕੰਮ ਕਰ ਰਹੇ ਹੁੰਦੇ ਆ ਪਰ ਕੰਪਨੀਜ਼ ਨਹੀਂ ਛੱਡਣਾ ਚਾਹੁੰਦੇ ਕਿਉਂਕਿ ਕੰਪਨੀਜ਼ ਦੇ ਬੈਨੀਫਿਟ ਅੱਛੇ ਹੁੰਦੇ ਆ ਜਾਂ ਪੇ ਅੱਛੀ ਹੁੰਦੀ ਹੈ ਸੋ ਇੰਟਰਨਲ ਜੋਬ ਪੋਸਟਿੰਗ ਦੇ ਵਿੱਚ ਅੱਗੇ ਜਾ ਸਕਦੇ ਆ ਔਰ ਉਹਦੇ ਲਈ ਸ਼ਾਰਟ ਕੋਰਸਿਸ ਕਰਕੇ ਵੀ ਸਕਿੱਲਸ ਨੂੰ ਅਪਗ੍ਰੇਡ ਕੀਤਾ ਜਾ ਸਕਦਾ ਹੈ ਕੋਈ ਅੱਛੀ ਆਫਿਸ ਜੋਬ ਜਾ ਸਕਦੀ ਹੈ ਜਿਹਦੇ ਵਿੱਚ ਕਿ ਤੁਸੀਂ ਆਪਣੇ ਕੰਪਿਊਟਰ ਸਕਿੱਲਸ ਅਪਗ੍ਰੇਡ ਕਰ ਸਕਦੇ ਹੋ ਇੰਗਲਿਸ਼ ਲੈਂਗੁਏਜ ਦੇ ਸਕਿੱਲਸ ਨੇ ਜਾਂ ਫਿਰ ਡਾਟਾ ਐਂਟਰੀ ਦੇ ਕੋਰਸਿਸ ਕਰ ਸਕਦੇ ਹੋ ਜਾਂ ਅਕਾਊਂਟਿੰਗ ਦੇ ਸ਼ਾਰਟ ਕੋਰਸਿਸ ਹੈ ਜਿਨ੍ਹਾਂ ਨੂੰ ਕਰਕੇ ਤੁਸੀਂ ਬਾਹਰ ਜਾਂ ਇੰਟਰਨਲ ਜੋਬ ਪੋਸਟਿੰਗ ਦੇ ਵਿੱਚ ਅੱਗੇ ਅਕਾਊਂਟਸ ਪੇਏਬਲ ਰਿਸੀਵੇਬਲ ਬੁੱਕ ਕੀਪਰ ਦੀ ਇੱਕ ਅੱਛੀ ਜੋਬ ਲੈ ਸਕਦੇ ਹੋ ਸੋ ਇਹ ਸਾਰੇ ਕੋਰਸਿਸ ਸ਼ੁਰੂ ਹੋਣ ਜਾ ਰਹੇ ਹੈ ਕਮਿੰਗ ਮੰਡੇ ਤੋਂ ਇਹਨਾਂ ਸਭ ਦੀ ਜ਼ਿਆਦਾ ਜਾਣਕਾਰੀ ਲਈ ਸਾਡੀ ਵੈਬਸਾਈਟ ਤੇ ਵੀ ਲੌਗਇਨ ਕਰ ਸਕਦੇ ਹੈ queenswoodcollege.com ਔਰ ਜਿਹੜੇ ਇੱਥੇ ਵਿਜ਼ਿਟਰ ਆਏ ਹੋਏ ਹੈ ਰਿਫਿਊਜੀ ਸਟੇਟਸ ਤੇ ਹੈ ਜਾਂ ਵਰਕ ਪਰਮਿਟ ਤੇ ਹੈ ਕੋਈ ਪੜ੍ਹਾਈ ਕਰਨਾ ਚਾਹੁੰਦੇ ਹੈ ਬਿਨਾਂ ਆਪਣਾ ਸਟੇਟਸ ਚੇਂਜ ਕਰੇ ਤਾਂ ਉਹ ਵੀ ਲੋਕ ਸਾਨੂੰ ਕੰਟੈਕਟ ਕਰ ਸਕਦੇ ਹੈ ਕਿਉਂਕਿ ਅਸੀਂ ਉਹਨਾਂ ਨੂੰ ਕੋਈ ਇੰਟਰਨੈਸ਼ਨਲ ਫੀਸ ਚਾਰਜ ਨਹੀਂ ਕਰ ਰਹੇ ਔਰ ਡਿਪਲੋਮਾ ਪ੍ਰੋਗਰਾਮ ਦੇ ਵਿੱਚ ਅਸੀਂ ਆਪਣੇ ਸਟੂਡੈਂਟ ਨੂੰ ਫਾਈਨੈਂਸਿੰਗ ਦੇ ਵਿੱਚ ਸਟੂਡੈਂਟ ਲਾਈਨ ਆਫ ਕ੍ਰੈਡਿਟ ਲੈਣ ਵਾਸਤੇ ਹੈਲਪ ਕਰਦੇ ਹਾਂ ਜਾਂ ਫਿਰ ਕਿਸੇ ਨੇ ਈਜ਼ੀ ਇੰਸਟਾਲਮੈਂਟ ਪੇਮੈਂਟ ਆਫਰ ਲੈਣੀ ਹੈ ਤਾਂ ਉਹ ਵੀ ਅਸੀਂ ਉਹਨਾਂ ਨੂੰ ਆਫਰ ਕਰਦੇ ਹਾਂ ਕਿ ਥੋੜਾ ਥੋੜਾ ਪੇ ਕਰੋ ਇੰਟਰਸਟ ਫ੍ਰੀ ਇੰਸਟਾਲਮੈਂਟ ਨੇ ਤੇ ਤੁਸੀਂ ਆਪਣੇ ਸਕਿੱਲਸ ਅਪਗ੍ਰੇਡ ਕਰਕੇ ਇੱਕ ਅੱਛੀ ਜੋਬ ਲਓ ਸੋ ਸਾਡੇ ਨਾਲ ਰਾਬਤਾ ਕਰਨ ਦੇ ਲਈ ਸਾਨੂੰ ਫੋਨ ਕਰਕੇ ਅਪਾਇੰਟਮੈਂਟ ਬਣਾ ਕੇ ਮਿਲ ਸਕਦੇ ਹੈ ਫੋਨ ਨੰਬਰ ਹੈ 905-872-0088 905-872-0088 ਸਾਡਾ ਕਾਲਜ ਲੋਕੇਟਿਡ ਹੈ 2023 ਵਿਲੀਅਮਸ ਪਾਰਕਵੇ ਯੂਨਿਟ 3 ਮੇਜਰ ਇੰਟਰਸੈਕਸ਼ਨ ਹੈ ਏਅਰਪੋਰਟ ਐਂਡ ਵਿਲੀਅਮਸ ਦਾ ਅਸੀਂ ਰੇਲਵੇ ਕਰੋਸਿੰਗ ਦੇ ਬਿਲਕੁਲ ਨਾਲ ਹੈਗੇ ਹਾਂ ਇੱਕ ਵਾਰੀ ਫਿਰ ਇਹੀ ਮੈਸੇਜ ਹੈ ਕਿ ਆਪਣੀ ਕਮਿਊਨਿਟੀ ਨੂੰ ਕਿ ਇੱਥੇ ਇੰਨੀ ਦੂਰ ਆ ਕੇ ਆਪਣੇ ਸਕਿੱਲਸ ਨੂੰ ਅਪਗ੍ਰੇਡ ਕਰੋ ਔਰ ਆਪਣਾ ਇੱਕ ਅੱਛੀ ਜੋਬ ਲਓ ਲੇਬਰ ਮਾਰਕੀਟ ਚੋਂ ਬਾਹਰ ਆਓ ਬਹੁਤ ਬਹੁਤ ਧੰਨਵਾਦ ਜਗਦੀਸ਼ ਜੀ
ਧੰਨਵਾਦ 905-872-0088 ਇਹਨਾਂ ਦਾ ਨੰਬਰ ਹੈ 905-872-0088 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਸੰਦੀਪ ਜੀ ਕਮਰਸ਼ੀਅਲ ਤੋਂ ਬਾਅਦ ਫਿਰ ਆਪਾਂ ਗੁਰਸ਼ਰਨ ਬਾਬੂ ਸਿੱਧੂ ਜੀ ਨਾਲ ਗੱਲਬਾਤ ਕਰਾਂਗੇ
ਸਿਟੀ ਵਿੱਚ ਤੁਹਾਡਾ ਨੁਮਾਇੰਦਾ ਅਜਿਹਾ ਹੋਣਾ ਚਾਹੀਦਾ ਹੈ ਜੋ ਤੁਹਾਡੇ ਵਾਰਡ ਦੇ ਵਿੱਚ ਰਹਿੰਦਾ ਹੋਵੇ ਤੇ ਹਮੇਸ਼ਾ ਤੁਹਾਡੇ ਲਈ ਹਾਜ਼ਰ ਰਹੇ ਬ੍ਰੈਂਪਟਨ ਦੇ ਵਾਰਡ 9 ਅਤੇ 10 ਤੋਂ ਸਿਟੀ ਦੇ ਕੌਂਸਲਰ ਲਈ ਅਜਿਹਾ ਕੈਂਡੀਡੇਟ ਹੈ ਜਗਦੀਸ਼ ਸਿੰਘ ਗਰੇਵਾਲ ਜੋ 20 ਸਾਲ ਤੋਂ ਸਿਟੀ ਦੇ ਵਿੱਚ ਰਹਿ ਰਹੇ ਨੇ ਉਹ ਪ੍ਰਾਪਰਟੀ ਟੈਕਸ ਘਟਾਉਣ ਕਾਰਾਂ ਦੀ ਚੋਰੀ ਰੋਕਣ ਤੇ ਬਿਹਤਰ ਬੱਸ ਸਰਵਿਸ ਲਈ ਸੰਘਰਸ਼ ਕਰਨਗੇ 24 ਅਕਤੂਬਰ ਨੂੰ ਸਿਟੀ ਕੌਂਸਲਰ ਦੇ ਇਲੈਕਸ਼ਨ ਲਈ ਯਾਦ ਰੱਖੋ ਵਾਰਡ 9 ਅਤੇ 10 ਤੋਂ ਤੁਹਾਡੇ ਕੈਂਡੀਡੇਟ ਜਗਦੀਸ਼ ਸਿੰਘ ਗਰੇਵਾਲ ਨੂੰ ਵਧੇਰੇ ਜਾਣਕਾਰੀ ਲਈ ਕਾਲ ਕਰੋ 647-569-4090-647-569-4090
चाहते हो किसी को भी कनाडा बुलाना
पर मम्मी पापा मेरे पास जल्दी जल्दी आना
स्टूडेंट बिजनेस वीजा या कोई आना चाहे विजिटर
ब्रदर को बुलाना है या आना चाहे सर। ਰਜਿਸਟਰ
CWC ਇਮੀਗ੍ਰੇਸ਼ਨ CWC ਇਮੀਗ੍ਰੇਸ਼ਨ
9056704444
670-44-44 CWC ਇਮੀਗ੍ਰੇਸ਼ਨ ਆਪਕੋ ਆਪਕੇ ਅਪਨੋ ਸੇ ਮਿਲਾਏ।
ਬ੍ਰੈਂਪਟਨ ਵਿੱਚ ਕਾਰਾਂ ਦੀ ਚੋਰੀ, ਸੜਕ ਹਾਦਸਿਆਂ ਤੇ ਹਿੰਸਕ ਘਟਨਾਵਾਂ ਵਿੱਚ ਵਾਧਾ ਨਜ਼ਰ ਆ ਰਿਹਾ ਹੈ, ਪਰ ਤੁਹਾਡੀ ਕੌਂਸਲ ਤੁਹਾਡੀ ਸੁਰੱਖਿਆ ਸੰਬੰਧੀ ਲੋੜੀਂਦਾ ਧਿਆਨ ਦੇਣ ਵਿੱਚ ਅਸਫਲ ਰਹੀ ਹੈ। ਇਸ ਲਾਪਰਵਾਹ ਢਾਂਚੇ ਨੂੰ ਬਦਲਣ ਦਾ ਹੁਣ ਸਮਾਂ ਹੈ। ਮੇਰਾ ਨਾਮ ਗੁਰਪ੍ਰਤਾਪ ਸਿੰਘ ਟੂਰ ਹੈ ਅਤੇ ਮੈਂ ਤੁਹਾਡੀ ਸੁਰੱਖਿਆ ਨੂੰ ਹਮੇਸ਼ਾ ਪਹਿਲ ਦੇਣ ਅਤੇ ਤੁਹਾਨੂੰ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹਾਂ। ਅਕਤੂਬਰ 8-9 ਨੂੰ ਬ੍ਰੈਂਪਟਨ ਵਾਰਡ 9-10 ਵਿੱਚ ਰੀਜਨਲ ਕਾਉਂਸਲਰ ਲਈ ਗੁਰਪ੍ਰਤਾਪ ਸਿੰਘ ਟੂਰ ਨੂੰ ਵੋਟ ਦਿਓ। ਵਧੇਰੀ ਜਾਣਕਾਰੀ ਲਈ ਮੈਨੂੰ ਸਿੱਧੇ 6474604085 ਤੇ ਕਾਲ ਕਰੋ।
ਆਥੋਰਾਈਜ਼ਡ ਬਾਈ ਵੋਟ ਟੂਰ ਕੈਂਪੇਨ।
ਕਿਆ ਪ੍ਰੋਗਰਾਮ ਖੌਸਾ ਸੁਬਹ 8 ਤੋਂ ਲੈ ਕੇ 10 ਵਜੇ ਤੱਕ ਡਾਕਟਰ ਬਰਮਾ ਸਾਹਿਬ ਨੇ ਮਿਲਣਾ। ਬਰਮਾ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਵਿੱਚ।
ਥੈਂਕ ਯੂ ਸਰ, ਔਰ ਰੇਡੀਓ ਖਬਰਚਾਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ ਜੀ। ਸੋ ਕਿਹੜੀ ਅੱਜ ਜੜੀ ਬੂਟੀ ਦੀ ਗੱਲ ਕਰੋਗੇ?
ਜੀ ਜੀ, ਅੱਜ ਸਕਿਨ ਡਿਜ਼ੀਜ਼ ਤੇ ਥੋੜੀ ਜਿਹੀ ਗੱਲ ਕਰਦੇ ਹਾਂ ਜੀ। ਚਮੜੀ ਦੇ ਜਿਹੜੇ ਰੋਗ ਨੇ, ਵੈਸੇ ਤਾਂ ਚਮੜੀ ਦੇ ਕਾਫੀ ਸਾਰੀਆਂ ਬਿਮਾਰੀਆਂ ਨੇ ਸਾਡੇ ਕੋਲ। ਪੇਸ਼ੈਂਟਸ ਆਉਂਦੇ ਨੇ ਅਲੱਗ ਅਲੱਗ ਤਰ੍ਹਾਂ ਦੇ, ਕਿਸੇ ਨੂੰ ਸੋਰਾਇਸਿਸ ਹੈ, ਕਿਸੇ ਨੂੰ ਵਾਈਟਲੀਗੋ ਹੈ ਜਿਹਨੂੰ ਫਲਵੈਰੀ ਕਹਿੰਦੇ ਹਾਂ ਅਸੀਂ, ਜਾਂ ਕਿਸੇ ਨੂੰ ਐਗਜ਼ੀਮਾ ਹੈ। ਐਗਜ਼ੀਮਾ ਦੀ ਅੱਜ ਗੱਲ ਕਰਦੇ ਹਾਂ ਥੋੜੀ ਜਿਹੀ। ਐਗਜ਼ੀਮਾ ਇੱਕ ਐਲਰਜਿਕ ਡਿਸਆਰਡਰ ਹੈ ਜਿਹਦੇ ਵਿੱਚ ਸਕਿਨ ਦੇ ਉੱਪਰ ਰੈਸ਼ਿਸ ਹੋ ਜਾਂਦੇ ਨੇ, ਔਰ ਪੇਸ਼ੈਂਟ ਦੀ ਸ਼ਿਕਾਇਤ ਹੁੰਦੀ ਹੈ ਕਿ ਜੀ ਚਮੜੀ ਦੇ ਉੱਪਰ ਖਾਜ ਬਹੁਤ ਹੋ ਰਹੀ ਹੈ। ਇਹ ਈਵਨ ਬੱਚਿਆਂ 'ਚ ਵੀ ਦੇਖਿਆ ਜਾਂਦਾ ਹੈ, ਜਿਹੜੇ ਇਨਫੈਂਟਸ ਹੁੰਦੇ ਨੇ, 1 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਗੱਲਾਂ ਲਾਲ ਹੋਈਆਂ ਹੁੰਦੀਆਂ ਨੇ, ਉਹ ਬੱਚੇ ਸਕਰੈਚ ਕਰਦੇ ਹੁੰਦੇ ਨੇ, ਬੜਿਆਂ 'ਚ ਵੀ ਦੇਖਿਆ ਜਾਂਦਾ। ਔਰ ਇਹ ਇੱਕ ਐਲਰਜਿਕ ਡਿਜ਼ੀਜ਼ ਹੈ, ਮਤਲਬ ਐਲਰਜੀ ਹੁਣ ਕਿਸ ਚੀਜ਼ ਦੀ ਹੈ ਇਹ ਪਤਾ ਲਗਾਉਣਾ ਪੈਂਦਾ, ਕਿਉਂਕਿ ਕਈ ਵਾਰ ਕਈ ਖਾਣ ਵਾਲੀਆਂ ਚੀਜ਼ਾਂ ਨੇ ਜਿਹਨਾਂ, ਜਿਵੇਂ ਮੰਨ ਲਓ ਬੱਚਿਆਂ ਦੇ ਵਿੱਚ ਮਿਲਕ ਐਲਰਜੀ ਬੜੀ ਕਾਮਨ ਹੈ, ਔਰ ਬੜਿਆਂ ਦੇ ਵਿੱਚ ਵੀਟ ਐਲਰਜੀ ਇੱਥੇ ਬੜੀ ਕਾਮਨ ਹੈ, ਕਈਆਂ ਨੂੰ ਕਣਕ ਤੋਂ ਬੜੀ ਐਲਰਜੀ ਹੁੰਦੀ ਹੈ, ਉਹਦੇ ਕਰਕੇ ਸਕਿਨ ਦੇ ਉੱਪਰ ਖਾਰਿਸ਼ ਹੁੰਦੀ ਰਹਿੰਦੀ ਹੈ, ਰੈਸ਼ ਹੋ ਜਾਂਦੇ ਨੇ, ਜਾਂ ਫਿਰ ਕਈ ਵਾਰ ਕੋਈ ਚੀਜ਼ ਸਕਿਨ ਨਾਲ ਟੱਚ ਕਰਦੀ ਹੈ ਉਹ ਤੋਂ ਬਾਅਦ ਵੀ ਰੈਸ਼ ਹੋਣੇ ਸ਼ੁਰੂ ਹੋ ਜਾਂਦੇ ਨੇ, ਸਕਿਨ ਦੇ ਉੱਪਰ ਖਾਰਿਸ਼ ਸ਼ੁਰੂ ਹੋ ਜਾਂਦੀ ਹੈ। ਜਿਸ ਤਰ੍ਹਾਂ ਕਿਸੇ ਨੂੰ ਡਿਟਰਜੈਂਟ ਦੀ ਐਲਰਜੀ ਹੈ, ਜਾਂ ਸਾਬਣ ਦੀ ਐਲਰਜੀ ਹੈ, ਜਾਂ ਈਵਨ ਜਿਹੜੀ ਆਰਟੀਫਿਸ਼ਲ ਜਵੈਲਰੀ ਲੇਡੀਜ਼ ਪਾਉਂਦੀਆਂ, ਕਈ ਵਾਰ ਉਹਨਾਂ ਦੇ ਉੱਪਰ ਨਿਕਲ ਦੀ ਪੋਲਿਸ਼ ਕੀਤੀ ਹੁੰਦੀ ਹੈ, ਉਹਦੇ ਕਰਕੇ ਵੀ ਸਕਿਨ ਦੇ ਉੱਪਰ ਰੈਸ਼ਿਸ ਸ਼ੁਰੂ ਹੋ ਜਾਂਦੇ ਨੇ, ਔਰ ਸਕਿਨ ਤੇ ਖਾਜ ਹੋਣੀ ਸ਼ੁਰੂ ਹੋ ਜਾਂਦੀ ਹੈ। ਔਰ ਜਿਹੜਾ ਜਦੋਂ ਐਗਜ਼ੀਮਾ ਵੱਧਦਾ ਚਲੇ ਜਾਂਦਾ, ਫਿਰ ਕਈ ਵਾਰ ਸਕਿਨ ਦੇ ਉੱਪਰ ਪਪੜੀਆਂ ਜੰਮ ਜਾਂਦੀਆਂ, ਔਰ ਉਹਨਾਂ ਦੇ ਵਿੱਚੋਂ ਊਜ਼ਿੰਗ ਹੋਣ ਲੱਗ ਜਾਂਦੀ ਹੈ, ਪਾਣੀ ਜਿਹਾ ਵੀ ਨਿਕਲਣ ਲੱਗ ਜਾਂਦਾ। ਔਰ ਕਾਫੀ ਕਈ ਵਾਰ ਇੰਨੀ ਸੀਰੀਅਸ ਬਿਮਾਰੀ ਹੁੰਦੀ ਹੈ, ਅਸੀਂ ਦੇਖਿਆ ਵੀ ਲੋਕ 15-15-20-20 ਸਾਲ ਇਸ ਬਿਮਾਰੀ ਤੋਂ ਪੀੜਿਤ ਰਹਿੰਦੇ ਨੇ। ਸੋ ਇਹਦੇ ਵਿੱਚ ਜਿਹੜਾ ਆਯੁਰਵੇਦਿਕ ਇਲਾਜ ਹੈ ਉਹ ਹੈਗਾ ਕਿ ਅਸੀਂ ਇਮਿਊਨ ਸਿਸਟਮ ਨੂੰ ਐਨਹਾਂਸ ਕਰਨ ਦੀਆਂ ਦਵਾਈਆਂ ਦਿੰਦੇ ਹਾਂ, ਜਿਹਦੇ ਨਾਲ ਜਿਹੜੀ ਸਾਡੀ ਬਾਡੀ ਹੈ ਉਹ ਐਲਰਜਨ ਦੇ ਅਟੈਕ ਨੂੰ ਫੇਸ ਕਰ ਪਾਉਂਦੀ ਹੈ। ਸੋ ਜਦੋਂ ਪੇਸ਼ੈਂਟ ਦੀ ਇਮਿਊਨਿਟੀ ਸਟਰੋਂਗ ਹੁੰਦੀ ਹੈ ਤਾਂ ਐਲਰਜਨ ਜਿਹੜੇ ਨੇ ਉਹ ਕੋਈ ਸਿਮਟਮ ਪੈਦਾ ਨਹੀਂ ਕਰ ਪਾਉਂਦੇ, ਜਿਹਨਾਂ ਦੀ ਇਮਿਊਨਿਟੀ ਘੱਟ ਹੁੰਦੀ ਹੈ ਉਹਨਾਂ ਨੂੰ ਐਲਰਜਨ ਜਿਹੜੇ ਨੇ ਤੰਗ ਕਰਦੇ ਨੇ। ਇੱਕ ਪਾਸੇ ਅਸੀਂ ਇਮਿਊਨਿਟੀ ਐਨਹਾਂਸ ਕਰਦੇ ਹਾਂ, ਇਮਿਊਨੋ ਮੋਡੂਲੇਟਰ ਦਿੰਦੇ ਹਾਂ, ਦੂਜੇ ਪਾਸੇ ਕੁਛ ਖੂਨ ਸਾਫ ਕਰਨ ਵਾਲੀਆਂ ਜੜੀ ਬੂਟੀਆਂ ਨੇ ਜਿਹਨਾਂ ਨੂੰ ਬਲੱਡ ਪਿਓਰੀਫਾਈਂਗ ਹਰਬਸ ਕਹਿੰਦੇ ਹਾਂ ਅਸੀਂ, ਉਹ ਇਸਤੇਮਾਲ ਕਰਦੇ ਹਾਂ, ਜਿਹੜੀਆਂ ਡਿਟੋਕਸ ਦਾ ਕੰਮ ਕਰਦੀਆਂ, ਸਾਡੇ ਬਲੱਡ ਦੇ ਵਿੱਚੋਂ ਜਿਹੜੇ ਐਲਰਜਨਸ ਨੇ ਉਹਨਾਂ ਨੂੰ ਬਾਹਰ ਕੱਢਦੇ। ਸੋ 2 ਤਰ੍ਹਾਂ ਦੇ ਕੈਪਸੂਲ ਅਸੀਂ ਆਪਣੇ ਕਲੀਨਿਕ 'ਚ ਦਿੰਦੇ ਹਾਂ ਜੀ, ਕਮਾਲ ਦੇ ਰਿਜ਼ਲਟ ਨੇ। ਮੇਰੇ ਕੋਲ ਉਹੋ ਜਿਹੇ ਪੇਸ਼ੈਂਟਸ ਵੀ ਨੇ ਜਿਹੜੇ ਕਹਿੰਦੇ ਜੀ ਅਸੀਂ 15-15 ਸਾਲ ਤੋਂ ਇਹ ਸਟੀਰੋਇਡ ਦੀਆਂ ਕਰੀਮਾਂ ਲਗਾ ਰਹੇ ਸੀ ਔਰ ਦਵਾਈਆਂ ਖਾ ਰਹੇ ਸੀ, ਐਂਟੀ ਐਲਰਜਨ, ਸਾਨੂੰ ਆਰਾਮ ਨਹੀਂ ਆਇਆ, ਲੇਕਿਨ ਉਹਨਾਂ ਨੇ 5-6 ਮਹੀਨੇ ਦਵਾਈ ਖਾਧੀ, ਪੱਕੇ ਤੌਰ ਤੇ ਠੀਕ ਹੋ ਗਏ ਨੇ। ਸੋ ਜਿਹਨਾਂ ਨੂੰ ਵੀ ਐਗਜ਼ੀਮਾ ਦੀ ਕੋਈ ਸ਼ਿਕਾਇਤ ਹੈ ਉਹ ਮੈਨੂੰ ਕੰਟੈਕਟ ਕਰ ਸਕਦੇ ਨੇ, 416-804-1500 ਮੇਰਾ ਨੰਬਰ ਹੈ ਜੀ। ਜੇ ਕਲੀਨਿਕ ਤੇ ਆ ਕੇ ਮਿਲਣਾ ਹੈ ਤਾਂ 647-276-1111 ਤੇ ਕਾਲ ਕਰਕੇ ਇੱਕ ਵਾਰ ਆਪਣੀ ਅਪਾਇੰਟਮੈਂਟ ਬੁੱਕ ਕਰ ਲਓ ਜੀ। ਥੈਂਕ ਯੂ ਸਰ।
647-276-1111 ਇਹਨਾਂ ਨੰਬਰ ਹੈ, ਇਸ ਨੰਬਰ ਤੇ ਕਾਲ ਕਰਨੀ ਹੈ ਤੁਸੀਂ, 647-276-1111। ਹਰੀਸ਼ ਵਰਮਾ ਜੀ ਜਿਹੜੇ ਕਿ ਤੁਹਾਨੂੰ ਆਯੁਰਵੈਦਿਕ ਦਵਾਈਆਂ ਰਾਹੀਂ ਤੁਹਾਡਾ ਇਲਾਜ ਕਰਦੇ ਨੇ, ਕੰਸਲਟੇਸ਼ਨ ਦੇ ਲਈ ਇਹਨਾਂ ਦੀ ਕਲੀਨਿਕ ਬੜੀ ਸਾਫ਼ ਸੁਥਰੀ ਵਧੀਆ ਕਲੀਨਿਕ ਹੈ, ਔਰ ਬੜੇ ਅੱਛੇ ਇਹਨਾਂ ਨੇ ਪ੍ਰੋਡਕਟ ਉੱਥੇ ਰੱਖੇ ਹੋਏ ਨੇ। ਇਹ ਨਹੀਂ 2-4 ਸ਼ੀਸ਼ੀਆਂ ਰੱਖੀਆਂ ਹੋਈਆਂ, ਪੂਰਾ ਇਹਨਾਂ ਨੇ ਬਹੁਤ ਵੱਡੀ ਕਲੀਨਿਕ ਦੇ ਵਿੱਚ ਆਪਣੀ ਇਹ
ਦਵਾਈਆਂ ਨੇ ਜਿਹੜੇ ਐਕਸਟ੍ਰੈਕਟ ਨੇ ਵੱਖ ਵੱਖ ਚੀਜ਼ਾਂ ਦੇ ਉਹ ਰੱਖੇ ਹੋਏ ਨੇ, ਸੋ ਉੱਥੇ ਤੁਸੀਂ ਜਾ ਸਕਦੇ ਹੋ 647-2711 'ਤੇ ਕਾਲ ਕਰ ਸਕਦੇ ਹੋ। ਥੈਂਕ ਯੂ ਵੈਰੀ ਮਚ ਸਰ।
ਥੈਂਕ ਯੂ ਸਰ।
ਥੈਂਕ ਯੂ, ਧੰਨਵਾਦ। ਪ੍ਰੋਗਰਾਮ ਖੁਲਸਾ ਸੁਬਹਾ 8 ਤੋਂ ਲੈ ਕੇ 10 ਵਜੇ ਤੱਕ, ਅਤੇ ਹੁਣ ਅਸੀਂ ਗੁਰਸ਼ਰਨ ਬਾਬੀ ਸਿੱਧੂ ਜੀ ਨਾਲ ਕੁਝ ਮਿੰਟ ਕਰਾਂਗੇ, ਲੇਕਿਨ ਉਸ ਤੋਂ ਪਹਿਲਾਂ ਕੁਝ ਸੰਦੇਸ਼ ਤੁਹਾਡੇ ਨਾਲ ਸਾਂਝੇ ਕਰ ਦਈਏ।
ਘਰੋਂ ਇੱਕ ਲੋਕੇਸ਼ਨ, ਫਿਰ ਕਦੇ ਦੂਜੀ ਲੋਕੇਸ਼ਨ, ਹਰ ਪਾਸੇ ਧਿਆਨ ਰੱਖਣਾ ਪੈਂਦਾ।
ਘਰ ਦਫ਼ਤਰ ਦੀ ਚਿੰਤਾ ਮਕਾਓ, ਟੈਕ ਸਪਿਰਿਟ ਤੋਂ HD ਸਿਕਿਉਰਿਟੀ ਕੈਮਰਾ ਤੇ ਵੀਡੀਓ ਡੋਰ ਬੈਲ ਇੰਸਟਾਲ ਕਰਵਾਓ ਵਾਜਿਬ ਕੀਮਤਾਂ ਤੇ।
ਤੁਸੀਂ ਇਹਨਾਂ ਤੋਂ ਨੈਟਵਰਕਿੰਗ ਤੇ ਹੋਮ ਥੀਏਟਰ ਵੀ ਇੰਸਟਾਲ ਕਰਵਾ ਸਕਦੇ ਹੋ।
ਬੈਸਟ ਕੰਸਲਟੇਸ਼ਨ, ਇੰਸਟਾਲੇਸ਼ਨ ਤੇ ਆਫਟਰ ਸੇਲ ਸਰਵਿਸਿਜ਼ ਲਈ ਯਾਦ ਰੱਖੋ ਇੱਕ ਹੀ ਨਾਮ, ਟੈਕ ਸਪਿਰਿਟ। ਕਾਲ ਕਰੋ 905-621-4100 ਯਾਨੀ 905-621-4100
ਯੂਨਿਟ 7-8770 ਦ ਗੋਲ ਰੋਡ Brampton. Visit www.techspirit.ca.
ਸਾਡੇ ਸ਼ਹਿਰ ਵਿੱਚ ਕਈ ਘਰ ਅਜਿਹੇ ਨੇ ਜਿਨ੍ਹਾਂ ਨੂੰ ਦੇਖ ਦੇਖ ਰੂਹ ਨਹੀਂ ਰੱਜਦੀ। ਇਹਨਾਂ ਦੀ ਬਾਹਰੀ ਦੇਖ ਜਿੰਨੀ ਵਧੀਆ, ਉਸ ਤੋਂ ਵੀ ਕਮਾਲ ਦਾ ਇੰਟੀਰੀਅਰ ਡਿਜ਼ਾਈਨ। ਇਹ ਕਮਾਲ ਕਰਦੇ ਨੇ ਗ੍ਰੈਂਡਵਿਲਡ ਹੋਮਸ ਵਾਲੇ। ਖਾਲੀ ਲੋਟ ਤੋਂ ਲੈ ਕੇ ਮੁਕੰਮਲ ਘਰ 6 ਮਹੀਨਿਆਂ ਵਿੱਚ ਤਿਆਰ ਕਰ ਦਿੰਦੇ ਨੇ। ਟੈਰੀਅਨ ਰਜਿਸਟਰਡ, 25 ਸਾਲ ਦਾ ਤਜਰਬਾ, ਆਨ ਟਾਈਮ ਡਿਲੀਵਰੀ, ਕੁਆਲਿਟੀ ਕੰਸਟਰਕਸ਼ਨ ਲਈ ਜਾਣੇ ਜਾਂਦੇ ਨੇ। ਗ੍ਰੈਂਡਵਿਲਡ ਹੋਮਸ, ਕਾਲ ਦਲਜੀਤ ਜਾਂ ਗੁਰਪ੍ਰੀਤ 416-856-2531 416-856-2531 256-2531।
चाहते हो किसी को भी कनाडा बुलाना,
पर मम्मी पापा मेरे पास जल्दी जल्दी आना।
स्टूडेंट, बिजनेस वीजा या कोई आना चाहे विजिटर,
ब्रदर को बुलाना है या आना चाहे सिस्टर।
CWC इमिग्रेशन, CWC इमिग्रेशन
9056704444
670-4444 CWC इमिग्रेशन आपको आपके अपनों से मिलाए।
ਰੋਇਲ ਲੀਪੇਜ ਫਲਾਵਰ ਸਿਟੀ ਦੇ ਨਾਲ ਕੰਮ ਕਰਦੇ ਗੁਰਪ੍ਰੀਤ ਪੁਰਬਾ ਜੀ 416-669-1423 17 ਸਾਲਾਂ ਤੋਂ ਵੱਧ ਦਾ ਤਜੁਰਬਾ। ਤੁਸੀਂ ਕੋਈ ਘਰ ਖਰੀਦਣਾ, ਵੇਚਣਾ ਜਾਂ ਲੀਜ਼ ਕਰਾਉਣਾ ਚਾਹੁੰਦੇ ਹੋ ਜਾਂ ਕਿਸੇ ਪ੍ਰੀ ਕੰਸਟਰਕਸ਼ਨ ਪ੍ਰਾਪਰਟੀ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਗੁਰਪ੍ਰੀਤ ਪੁਰਬਾ ਜੀ ਦੇ ਨਾਲ 416-669-1423 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜੰਗ ਬੁੱਕ ਕੰਮ ਤੇ ਨਹੀਂ ਆਇਆ?
ਬਿਗ ਬਰੋ ਸਰਵਿਸ ਇੰਟੈਰੀਅਰ ਦੀ ਲਾਈਨ ਚ ਲੱਗਿਆ ਐਡਰੈਸ ਚੇਂਜ ਕਰਾਉਣ ਦੇ ਲਈ।
ਉਹ ਜੰਗ ਬੁੱਕ ਕਿੱਥੇ ਮੂਵ ਹੋ ਚੱਲਿਆ?
ਮੂਵ ਕਿੱਥੇ ਹੋਣਾ, ਰਹਿਣਾ ਤੇ ਇੱਥੇ ਹੀ ਆ, ਬਸ ਕਾਰ ਇੰਸ਼ੋਰੈਂਸ ਦੇ ਚੱਕਰਾਂ ਚ ਐਡਰੈਸ ਚੇਂਜ ਕਰਾਉਣ ਲੱਗਿਆ।
ਉਹ ਜੰਗ ਬਰੋ, ਆਪਣਾ ਐਡਰੈਸ ਚੇਂਜ ਕਰਾਉਣ ਦੀ ਲੋੜ ਨਹੀਂ, ਆਪਣਾ ਇੰਸ਼ੋਰੈਂਸ ਬ੍ਰੋਕਰ ਚੇਂਜ ਕਰਨ ਦੀ ਲੋੜ ਹੈ।
ਤੇ ਬਾਈ ਕੋਈ ਵਧੀਆ ਜਿਹਾ ਐਡਵਾਈਜ਼ਰੀ ਦੱਸ ਦੇ
ਕਾਰ ਇੰਸ਼ੋਰੈਂਸ ਤੇ। ਵਧੀਆ ਪ੍ਰਾਈਸ ਲਈ ਪਵਨ ਸਿੱਧੂ ਨੂੰ ਕਾਲ ਕਰ 647-620-9804। ਤੈਨੂੰ ਕਾਰ ਇੰਸ਼ੋਰੈਂਸ ਤੇ ਵਧੀਆ ਪ੍ਰਾਈਸ ਦਿਵਾਉਣਗੇ।
ਇਸ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਇੰਸ਼ੋਰੈਂਸ ਕਰਦੇ ਨੇ?
ਆਟੋ, ਹੋਮ, ਬਿਜ਼ਨਸ ਤੋਂ ਇਲਾਵਾ ਲਾਈਫ, ਵਿਜ਼ਟਰ ਤੇ ਸੁਪਰ ਵੀਜ਼ਾ ਇੰਸ਼ੋਰੈਂਸ ਲਈ ਵੀ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਇੱਕੋ ਛੱਤ ਥੱਲੇ ਸਾਰੀਆਂ ਸੇਵਾਵਾਂ 6476206204।
ਅੱਜ ਹੀ ਕਾਲ ਕਰਦਾ।
ਚੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹਾ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਗੁਰਸ਼ਰਨ ਬਾਬੀ ਸਿੱਧੂ ਜੀ ਮੇਰੇ ਨਾਲ ਨੇ, ਸਮੇਂ ਸਭ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਜਗਦੀਸ਼ ਜੀ ਬਹੁਤ ਬਹੁਤ ਸ਼ੁਕਰੀਆ ਜੀ।
ਸਟਾਈਨਮੈਨ ਐਂਡ ਐਸੋਸੀਏਟਸ ਦੀ ਪਹਿਲਾਂ ਆਪਾਂ ਇਨਫੋਰਮੇਸ਼ਨ ਸਾਂਝੀ ਕਰਦੇ ਹਾਂ। ਗੁਰਸ਼ਰਨ ਬਾਬੀ ਸਿੱਧੂ ਜੀ ਤੁਹਾਨੂੰ ਜਿਹੜੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ, ਕਿਤੇ ਵੀ ਕੋਈ ਤੁਹਾਡਾ ਐਕਸੀਡੈਂਟ ਹੋ ਗਿਆ ਉਹਦੇ 'ਚ ਪਰਸਨਲ ਇੰਜਰੀ ਕਲੇਮ ਸੁਣਨੀ ਚਾਹੀਦਾ ਤਾਂ ਤੁਸੀਂ ਗੁਰਸ਼ਰਨ ਬਾਬੀ ਸਿੱਧੂ ਜੀ ਉਹਨਾਂ ਨਾਲ ਸੰਪਰਕ ਕਰਨਾ। ਉਹਦੇ ਲਈ ਤੁਹਾਨੂੰ ਐਕਸਪਰਟ ਐਡਵਾਈਸ ਅਤੇ ਤੁਹਾਡੀ ਮਦਦ ਕਰਦੇ ਨੇ। ਸੋ ਗੁਰਸ਼ਰਨ ਬਾਬੀ ਸਿੱਧੂ ਜੀ 2 ਦਹਾਕਿਆਂ ਤੋਂ ਉੱਤੇ ਹੋ ਗਿਆ ਇਹਨਾਂ ਨੂੰ ਸਮਾਂ ਸਾਡੀ ਕਮਿਊਨਿਟੀ ਦੇ ਵਿੱਚ, ਸਾਡੇ ਭਾਈਚਾਰੇ ਦੇ ਵਿੱਚ, ਆਪਣੀ ਇਹ ਫਰਮ ਦੇ ਰਾਹੀਂ ਤੁਹਾਨੂੰ ਸਰਵਿਸ ਪ੍ਰੋਵਾਈਡ ਕਰਦੇ। ਸੋ ਸਟਾਈਨਮੈਂਟਸ ਐਂਡ ਐਸੋਸੀਏਟਸ ਦੇ ਪਾਰਟਨਰ ਨੇ 647-539-3020 ਇਹਨਾਂ ਦਾ ਨੰਬਰ ਹੈ, 647-539-3020। ਕਿਤੇ ਵੀ ਕੋਈ ਸੱਟ ਪੇਟ ਲੱਗਦੀ ਹੈ ਉਹਦੇ ਲਈ ਪਰਸਨਲ ਇੰਜਰੀ ਕਲੇਮ ਦੇ ਗੁੰਝਲਦਾਰ ਕਾਨੂੰਨਾਂ ਨੂੰ ਸਮਝਣ ਦੀ ਜਿਹੜੀ ਸਮਰੱਥਾ ਉਹ ਸਟਾਈਨਮੈਂਟਸ ਐਂਡ ਐਸੋਸੀਏਟਸ ਦੇ ਵਿੱਚ ਹੈ। ਅਤੇ ਸਟਾਈਨਮੈਂਟ ਐਂਡ ਐਸੋਸੀਏਟਸ ਦਾ ਜਿੱਥੇ ਨਾਂ ਆਉਂਦਾ ਇੰਸ਼ੋਰੈਂਸ ਕੰਪਨੀਆਂ ਨੂੰ, ਉੱਥੇ ਪਤਾ ਲੱਗ ਜਾਂਦਾ ਕਿ ਅਸੀਂ ਇੱਥੇ ਐਵੇਂ ਨਹੀਂ ਇਹਨਾਂ ਨੂੰ ਹਰਾ ਸਕਦੇ, ਕਿਉਂਕਿ ਇਹ ਲਾ ਸੁਸਾਇਟੀ ਵੱਲੋਂ ਵੀ ਸਪੈਸ਼ਲਿਸਟ ਇਸ ਕੰਮ ਦੇ ਘੋਸ਼ਿਤ ਕੀਤੇ ਗਏ ਨੇ, ਜਿਹੜਾ ਕਿ ਬੜਾ ਮੁਸ਼ਕਲ ਦੇ ਨਾਲ ਕੁਝ ਜਿਹੜੀਆਂ ਲਾ ਫਰਮਸ ਨੇ ਉਹਨਾਂ ਨੂੰ ਇਹ ਸਾਰਾ ਕੁਛ ਇਹ ਮਿਲਦਾ। ਸੋ ਇਹਦੇ ਲਈ ਗੁਰਸ਼ਰਨ ਬਾਬੀ ਸਿੱਧੂ ਦਾ ਨੰਬਰ ਦੇ ਦੇਵਾਂ ਮੈਂ, 647-539-3020, 647-539-3020 ਇਹਨਾਂ ਦਾ ਨੰਬਰ ਹੈ। ਬਾਬੂ ਜੀ ਤੁਸੀਂ ਖੁਦ ਕੁਛ ਕਹਿਣਾ ਚਾਹੋ।
ਹਾਂਜੀ ਹਾਂਜੀ, ਹੈਲੋ, ਹਾਂਜੀ ਜਗਦੀਸ਼ ਜੀ, ਹਾਂਜੀ
ਜੀ ਬਿਲਕੁਲ, ਤੁਸੀਂ ਆਪਣੀ ਇਸ ਫਰਮ ਦੇ ਬਾਰੇ ਚ, ਆਪਣੇ ਸਰਵਿਸ ਦੇ ਬਾਰੇ ਚ ਕੁਛ ਕਹਿਣਾ ਚਾਹੋ।
ਹਾਂਜੀ ਜਗਦੀਸ਼ ਜੀ, ਤੁਸੀਂ ਬਹੁਤ ਡਿਟੇਲ ਤਰੀਕੇ ਨਾਲ ਸਮਝਾ ਦਿੱਤਾ ਹੈ। ਮੈਂ ਇੱਕ ਵਾਰ ਫਿਰ ਦੁਹਰਾਉਣਾ ਹੈ ਕਿ ਅਗਰ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਹੈ, ਐਕਸੀਡੈਂਟ ਤੋਂ ਬਾਅਦ ਸੱਟ ਲੱਗ ਜਾਂਦੀ ਹੈ, ਤਾਂ ਬੜਾ ਕੰਪਲੀਕੇਟਿਡ ਹੁੰਦਾ ਆ ਕਈ ਵਾਰੀ ਜੇ ਤੁਸੀਂ ਇਨੀਸ਼ੀਅਲ ਸਟੇਟਮੈਂਟ ਵੀ ਕੋਈ ਦਿੰਦਾ ਜਿਹਦੇ ਸੱਟ ਲੱਗੀ ਹੁੰਦੀ ਹੈ, ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਕਿਹੜੇ ਬੈਨੀਫਿਟਸ ਲਈ ਉਹ ਹੱਕਦਾਰ ਹੋ ਸਕਦੇ ਆ, ਜਾਂ ਫਿਰ ਫਰਦਰ ਡਾਊਨ ਜਦੋਂ ਕਲੇਮ ਚੱਲਦਾ ਆ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਸੈਟਲਮੈਂਟ ਦੇ ਇਹਨੂੰ ਕਿਵੇਂ ਮਿਲ ਸਕਦੀ ਹੈ ਜਾਂ ਹੱਕਦਾਰ ਹੋ ਸਕਦੇ ਆ. ਇਹ ਸਾਰੇ ਥੋੜੇ ਕੁਐਸਚਨ ਹੈਗੇ ਮਨ ਦੇ ਵਿੱਚ. ਜਦੋਂ ਤੁਹਾਡੇ ਐਕਸੀਡੈਂਟ ਤੋਂ ਬਾਅਦ ਸੱਟ ਲੱਗੀ ਆ ਤੁਸੀਂ ਸਾਨੂੰ ਕਾਲ ਕਰੋ, ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ. ਤੁਸੀਂ ਆਲਰੇਡੀ ਮੈਂਸ਼ਨ ਕਰਤਾ ਹੈ ਕਿ ਸਾਡੀ ਫਰਮ ਸਪੈਸ਼ਲਾਈਜ਼ ਕਰਦੀ ਆ, ਮੇਰੇ ਪਾਰਟਨਰ ਹੈਰੀ ਸਟਾਈਨਮਰਟਸ ਸਰਟੀਫਾਈਡ ਸਪੈਸ਼ਲਿਸਟ ਨੇ ਸਿਵਲ ਲਿਟੀਗੇਸ਼ਨ ਦੇ ਵਿੱਚ, ਲਾਅ ਸੋਸਾਇਟੀ ਵੱਲੋਂ ਬਿਲਕੁਲ ਆਧਾਰਿਤ ਜਿਹੜਾ ਇਹ ਡੈਜ਼ਿਗਨੇਸ਼ਨ ਹੈਗਾ ਆ. ਨੰਬਰ ਮੈਂ ਦੇ ਦਿੰਦਾ 647-539-3020, 647-539-3020. ਫੀਸ ਕਲੇਮ ਸੈਟਲ ਹੋਣ ਤੋਂ ਬਾਅਦ ਅਪ ਫਰੰਟ ਕੁਛ ਵੀ ਲਿਆ ਜਾਂਦਾ, ਤੇ ਇਸ ਦੇ ਨਾਲ ਅਗਰ ਕਿਸੇ ਦਾ CPP ਡਿਸੇਬਿਲਿਟੀ ਕਲੇਮ ਹੈਗਾ ਆ, ਅਪਲਾਈ ਕਰਨੀ ਜਾਂ ਅਪੀਲ ਕਰਨੀ ਆ, ਜਾਂ ਫਿਰ ਕਿਸੇ ਦਾ ਲੌਂਗ ਟਰਮ ਡਿਸੇਬਿਲਿਟੀ ਕਲੇਮ ਕਿ ਤੁਹਾਡੇ ਕੋਲ ਪ੍ਰਾਈਵੇਟ ਡਿਸੇਬਿਲਿਟੀ ਇੰਸ਼ੋਰੈਂਸ ਹੈਗੀ ਆ, ਉਹ ਪੇਮੈਂਟ ਨਹੀਂ ਹੋ ਰਹੀ, ਉਹਦੇ ਵਿੱਚ ਹੈਲਪ ਚਾਹੀਦੀ ਆ, ਤੁਸੀਂ ਸਾਨੂੰ ਫੋਨ ਕਰ ਸਕਦੇ ਆ. ਨੰਬਰ ਇੱਕ ਵਾਰੀ ਫੇਰ 647-539-3020, 647-539-3020.
ਬਾਬੂ ਜੀ, ਇਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਕੋਈ ਹੋਰ ਗੱਲਬਾਤ ਕਰਾਂ ਮਿਊਂਸਪਲ ਐਕਸ਼ਨ ਦੇ ਬਾਰੇ, ਮੈਂ ਆਪਣੇ ਸਾਜਨਦੀਪ ਹੋਣਾ ਦੇ ਨਾਲ ਥੋੜ੍ਹੀ ਇਹਨਾਂ ਦਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦਾ. ਸਾਜਨਦੀਪ ਜੀ, ਤੁਸੀਂ ਮੈਨੂੰ ਇਹ ਦੱਸਣਾ ਕਿ ਕੱਲ੍ਹ ਤੁਸੀਂ ਲਗਭਗ ਸਾਰੇ ਹੀ ਕੈਂਡੀਡੇਟਸ ਨੇ ਜਿਹੜੇ ਉਹਨਾਂ ਨੂੰ ਕਾਲਾਂ ਕੀਤੀਆਂ ਨੇ, ਉਹਨਾਂ ਨੂੰ ਪੁੱਛਿਆ ਰੇਡੀਓ ਦੀ ਇੰਟਰਵਿਊਜ਼ ਦੇ ਬਾਰੇ 'ਚ, ਰੇਡੀਓ ਦੇ ਉੱਤੇ ਗੱਲਬਾਤ ਕਰਨ ਦੇ ਲਈ. ਤੁਹਾਨੂੰ ਜਿਹੜੇ ਕੁਝ ਇੱਕ ਬੜੇ ਸਰਪ੍ਰਾਈਜ਼ਿੰਗ ਜਵਾਬ ਨੇ ਜਿਹੜੇ ਉਹ ਮਿਲੇ ਨੇ, ਸੋ ਦੋ ਤਿੰਨ ਤੁਸੀਂ ਉਦਾਂ ਦੇ ਸਰਪ੍ਰਾਈਜ਼ਿੰਗ ਜਵਾਬ ਜਿਹੜੇ ਤੁਹਾਨੂੰ ਕੈਂਡੀਡੇਟਸ ਵੱਲੋਂ ਦਿੱਤੇ ਗਏ ਕਿ ਕਿਉਂ ਖੜੇ ਨੇ ਉਹ, ਕਿਉਂ ਉਹ ਚੋਣ ਲੜ ਰਹੇ ਨੇ, ਕਿਆ ਕੀ ਉਹ ਲੜ ਵੀ ਰਹੇ ਨੇ ਜਾਂ ਨਹੀਂ ਲੜ ਰਹੇ ਗੇ, ਤੁਸੀਂ ਥੋੜਾ ਜਿਹਾ ਸਾਡੇ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੋਗੇ?
ਜੀ, ਲਗਭਗ ਜਦੋਂ ਮੈਂ ਕਾਲ ਕੀਤੀਆਂ ਵੀ ਤੁਹਾਨੂੰ ਖੁੱਲ੍ਹਾ ਸੱਦਾ ਆ, ਆਓ ਤੁਸੀਂ ਆ ਕੇ ਅਤੇ ਆਪਣੇ ਆਪ ਨੂੰ ਪ੍ਰਮੋਟ ਕਰੋ, ਅਤੇ ਵਿੱਚੋਂ ਇੱਕ ਦੋ ਜਿਹੜੇ ਨਾਮਵਾਰ ਨੇ ਉਹਨਾਂ ਦੇ ਵਿੱਚੋਂ ਕੋਈ ਕਹਿਣਾ ਕਿ ਮੈਂ ਤਾਂ ਭਾਈ ਮੇਰਾ ਤਾਂ ਕੋਈ ਬਜਟ ਵੀ ਨਹੀਂ ਹੈਗਾ, ਮੈਂ ਤਾਂ ਬਸ ਜਸਟ ਸ਼ੌਂਕੀਆ ਤੌਰ 'ਤੇ ਖੜ੍ਹਾ ਹੋਇਆ, ਮੈਂ ਮੇਰਾ ਸ਼ੌਂਕ ਸੀ ਮੈਂ ਕਿ ਕੌਂਸਲਰ, ਰੀਜਨਲ ਕੌਂਸਲਰ ਖੜ੍ਹਾ ਹੋਵਾਂ, ਸੋ ਇਸ ਲਈ ਮੈਂ ਇਸ ਦੇ ਵਿੱਚ ਆਇਆ ਹਾਂ, ਅਤੇ ਮੈਂ ਆਪਣੇ ਆਪ ਨੂੰ ਬਸ ਇੱਕ ਨਾਮਵਰ ਤੌਰ 'ਤੇ ਆਪਣਾ, ਮੈਂ ਚਾਹੁੰਦਾ ਸੀ ਕਿ ਮੈਂ ਕੌਂਸਲਰ ਕੈਂਡੀਡੇਟ ਹੋਵਾਂ, ਅਤੇ ਇਸ ਲਈ ਮੈਂ ਆਪਣਾ ਜਿਹੜਾ ਉਹ ਨਾਮ ਫਾਈਲ ਕੀਤਾ ਆ
ਜੀ. ਸੋ ਮਤਲਬ ਕਿ ਇਹ ਨਹੀਂ ਗਾ ਕਿ ਉਹ ਇੱਕ ਚੇਂਜ ਲਿਆਉਣ ਦੇ ਲਈ ਖੜੇ ਆ, ਇੱਕ ਸ਼ੌਂਕੀਆ ਤੌਰ ਦੇ ਉੱਤੇ ਆਪਣਾ ਨਾਂ ਜਿਹੜਾ ਚਰਚਿਤ ਹੋ ਜਾਵੇ ਮਾੜਾ ਮੋਟਾ
ਜੀ,
ਉਸ ਕਰਕੇ ਕੁਝ ਕੈਂਡੀਡੇਟ ਨੇ ਜਿਹੜੇ ਤੁਹਾਨੂੰ ਉਹਨਾਂ ਨੇ ਜਵਾਬ ਦਿੱਤੇ ਕਿ ਨਹੀਂ ਨਹੀਂ ਸਾਨੂੰ, ਅਸੀਂ ਤਾਂ ਉੱਦਾਂ ਹੀ ਖੜ ਗਏ ਹਾਂ ਤੇ ਕੋਈ ਏਡੀ ਸਾਨੂੰ ਜ਼ਰੂਰਤ ਨਹੀਂ. ਸੋ ਇਸ ਜਵਾਬ ਨੇ ਆ ਕੇ ਬਾਬੂ ਜੀ, ਜਦੋਂ ਆਪਣੇ ਸਾਜਦੀਪ ਨੇ ਮੈਨੂੰ ਦੱਸਿਆ ਕਹਿੰਦੇ ਕੈਂਡੀਡੇਟ ਤਾਂ ਇੱਦਾਂ ਕਹਿ ਰਹੇ ਕਿ ਅਸੀਂ ਤਾਂ ਜੀ ਉੱਦਾਂ ਹੀ ਖੜੇ ਹਾਂ, ਸ਼ੁਗਲ ਨੂੰ ਖੜੇ ਹਾਂ, ਸ਼ੌਂਕੇ ਤੌਰ 'ਤੇ ਖੜੇ ਹਾਂ, ਕੋਈ ਗੱਲ ਨਹੀਂ ਸਾਡਾ ਨਾਂ ਚਰਚਿਤ ਹੋ ਜੂਗਾ. ਔਰ ਜੇਕਰ ਅਸੀਂ ਇਸ ਗੱਲ ਵੱਲ ਦੇਖਦੇ, ਹੁਣ ਮੈਂ ਤੁਹਾਨੂੰ 7-8 ਵਾਰਡ ਦੀ ਗੱਲ ਦੱਸ ਦਿੰਦਾ, 7-8 ਤੋਂ ਕੌਂਸਲਰ ਦੀ ਚੋਣ ਦੇ ਲਈ 13 ਜਾਣੇ ਖੜੇ ਨੇ. ਸੋ 13 ਜਾਣਿਆਂ ਦੇ ਵਿੱਚੋਂ ਆਈ ਡੋਂਟ ਨੋ ਕਿ 13 ਜਾਣੇ ਕਿਤੇ ਨਾ ਕਿਤੇ ਆਪਣਾ ਨਾਂ ਵਾਰਡ 7-8 'ਚ ਪੂਰੀ ਤਰ੍ਹਾਂ ਜਿਹੜੇ ਲੋਕ ਨੇ ਉਹਨਾਂ ਨੂੰ ਦੱਸ ਸਕਣਗੇ ਵੀ ਤੁਸੀਂ ਕੌਣ ਹੋ, ਤੁਸੀਂ ਕਿਉਂ ਚੋਣ ਲਈ ਆ ਰਹੇ ਹੋ, ਅਤੇ ਤੁਸੀਂ ਕੀ ਕਰਨਾ ਚਾਹੁੰਦੇ ਹੋ. ਸੋ ਬਾਬੂ ਜੀ, ਜੇ ਬਹੁਤੇ ਜਿਹੜੇ ਕੈਂਡੀਡੇਟ ਨੇ ਉਹਨਾਂ ਦੀ ਇਹ ਮਾਨਸਿਕਤਾ ਹੋਵੇ ਜੀ ਅਸੀਂ ਤਾਂ ਉੱਦਾਂ ਹੀ ਖੜੇ ਹਾਂ, ਇੱਕ ਦੋ ਚਾਰ ਕੈਂਡੀਡੇਟ ਇੱਦਾਂ ਦੇ ਵੀ ਨੇ ਜਿਨ੍ਹਾਂ ਨੇ ਇਸ ਲਈ ਕਿਸੇ ਦੂਜੇ ਨਾਲ ਕਿੜ ਕੱਢਣ ਦੇ ਲਈ ਇਹਨੂੰ ਨਹੀਂ ਬਣ ਦੇਣਾ ਗਾ, ਮੈਂ ਖੜਦਾ ਬਰਾਬਰ ਇਹਦੇ, ਚਾਹੇ ਦੀਆਂ 500 ਵੋਟਾਂ ਭੰਨਾ, ਚਾਹੇ 200 ਭੰਨਾ, ਚਾਹੇ 400 ਭੰਨਾ, ਪਰ ਇਹਨੂੰ ਨਹੀਂ ਬਣ ਦੇਣਾ ਗਾ. ਉਹ ਆਪ ਬਣਨ ਦੇ ਲਈ ਨਹੀਂ ਖੜੇ ਗੇ, ਦੂਜੇ ਨੂੰ ਨਾ ਬਣਾਉਣ ਦੇ ਲਈ ਉਹ ਖੜੇ ਨੇ. ਸੋ ਤੁਹਾਨੂੰ ਵੀ ਇਦਾਂ ਦਾ ਐਕਸਪੀਰੀਅੰਸ ਆ ਰਿਹਾ ਵਾ ਨਜ਼ਰ?
ਦੇਖੋ, ਤੁਸੀਂ ਜਿਹੜੀ ਗੱਲ ਕਹੀ ਆ ਉਹ ਕੋਈ ਲੁਕਵੀਂ ਗੱਲ ਨਹੀਂ ਹੈਗੀ ਜਗਦੀਸ਼ ਜੀ. 7-8 ਦੇ ਵਿੱਚ ਅਗਰ ਖਾਸ ਤੌਰ 'ਤੇ ਤੁਸੀਂ ਗੱਲ ਕਰਦੇ ਹਾਂ ਸਿਟੀ ਕਾਊਂਸਲਰ ਦੇ ਵਾਸਤੇ, ਮੈਂ ਉੱਥੇ ਆਪਾਂ ਨੂੰ ਪਤਾ ਜਿਸ ਤਰ੍ਹਾਂ 13-14 ਕੈਂਡੀਡੇਟਸ ਦਾ ਜ਼ਿਕਰ ਕੀਤਾ ਆ, ਫੀਲਡ ਕਾਫੀ ਵੱਡਾ ਆ ਉਹਦੇ ਵਿੱਚ. ਤੇ ਅਗਰ ਆਪਾਂ ਖਾਸ ਤੌਰ 'ਤੇ ਸਿਰਫ ਵਿਸ਼ੇਸ਼ ਤੌਰ 'ਤੇ ਆਪਣੇ ਭਾਈਚਾਰੇ ਦੀ ਗੱਲ ਕਰੀਏ, ਪੰਜਾਬੀ ਭਾਈਚਾਰੇ, ਸਾਊਥ ਏਸ਼ੀਅਨ ਭਾਈਚਾਰੇ 'ਚ, ਤਾਂ ਉੱਥੇ ਮੈਨੂੰ ਲੱਗਦਾ ਸੀਰੀਅਸ ਕੈਂਡੀਡੇਟ ਤਾਂ ਸਿਰਫ ਇੱਕ ਹੀ ਨਜ਼ਰ ਆ ਰਿਹਾ, ਬਾਕੀ ਮਾਹੌਲ ਇਹੋ ਜਿਹਾ ਹੀ ਹੈ ਕਿ ਵੋਟ ਸਪੋਇਲ ਕਿੰਨੀ ਹੋਣੀ ਹੈ, ਕਿਸਨੇ ਕਰਨੀ ਹੈ ਜਾਂ ਕੀ ਉਹਦਾ ਮੰਤਵ ਹੈਗਾ ਆ.
ਜੇ ਆਪਾਂ ਭਾਰਤੀ ਮੂਲ ਦੇ ਦੇਖੀਏ, ਇੰਡੀਅਨ ਡਾਇਸਪੋਰਾ ਦੇ ਵਿੱਚੋਂ ਦੇਖੀਏ, ਕੁਲਜੀਤ ਸਿੰਘ ਬੱਤਰਾ, ਅਜੀਤ ਬਾਵਾ ਹੈ, ਦਵਿੰਦਰ ਘੁੰਮਣ ਹੈ, ਗਗਨ ਸੰਧੂ ਹੈ, ਜਸਕਰਨ ਸੰਧੂ ਹੈ. ਸੋ ਇੱਕ ਦੋ ਤਿੰਨ ਚਾਰ ਪੰਜ ਛੇ ਛੇਕ ਜਾਣੇ ਤਾਂ ਸਿਰਫ ਸਿਰਫ ਆਪਣੇ ਪੰਜਾਬੀ ਨਾਂ ਹੀ ਇਸ ਦੇ ਵਿੱਚ ਚੱਲ ਰਹੇ ਨੇ। ਸੋ ਬਾਕੀ ਜਿਹੜੇ ਦੂਸਰੀ ਕਮਿਊਨਿਟੀ ਜੋ ਬਲੈਕ ਕਮਿਊਨਿਟੀ ਦੇ ਵਿੱਚੋਂ ਵੀ ਇੱਥੇ ਦੋ ਤਿੰਨ ਕੈਂਡੀਡੇਟ ਨੇ ਜਿਹੜੇ ਕਿ ਆਪਣੇ ਸਿੱਧੇ ਤੌਰ ਦੇ ਉੱਤੇ ਸ਼ਰਮੇਨ ਵਿਲੀਅਮਸ ਦੇ ਨਾਲ ਰਿਲੇਟਡ ਨੇ, ਉਹਨਾਂ ਨੂੰ ਵੀ ਲੱਗਦਾ ਕਿ ਰੀਅਲ ਜਿਹੜੇ ਉਹਨਾਂ ਦੇ ਕੈਂਪੇਨ ਰਨਰ ਸੀਗੇ ਉਹਨਾਂ ਦੀ ਇਸ ਸਮੇਂ ਜਿੱਤ ਹੋ ਜਾਵੇਗੀ। ਸੋ ਇਹਨਾਂ 13 ਕੈਂਡੀਡੇਟਾਂ ਦੇ ਵਿੱਚੋਂ ਆਪਣਾ ਕੌਂਸਲਰ ਇੱਥੋਂ ਬਣਨਾ ਕਾਫੀ ਮੁਸ਼ਕਿਲ ਕੰਮ ਲੱਗਦਾ।
ਦੇਖੋ ਜਗਦੀਸ਼ ਜੀ, ਮੁਸ਼ਕਿਲ ਕੰਮ ਤਾਂ ਨਹੀਂ ਲੱਗਦਾ, ਐਡਵਾਂਸ ਪੋਲਿੰਗ ਦੇ ਵਿੱਚ ਆਲਰੇਡੀ ਮੈਨੂੰ ਲੱਗਦਾ ਪਤਾ ਲੱਗ ਜਾਏਗਾ, ਕਿਉਂਕਿ ਆਪਣੇ ਅਗਰ ਆਪਾਂ ਭਾਈਚਾਰੇ ਚੋਂ ਗੱਲ ਕਰਦੇ ਹਾਂ ਸਾਊਥ ਏਸ਼ੀਅਨ ਡਾਇਸਪੋਰੇ ਚੋਂ, ਮੈਨੂੰ ਲੱਗਦਾ ਕਿ ਭਾਰਤੀ ਡਾਇਸਪੋਰੇ ਤੋਂ ਖਾਸ ਕਰਕੇ ਦੇਖੀ ਤਾਂ ਮੈਨੂੰ ਲੱਗ ਰਿਹਾ ਆ ਕਿ ਜਸਕਰਨ ਸੰਧੂ ਸ਼ਾਇਦ ਸਭ ਤੋਂ ਅੱਗੇ ਨਜ਼ਰ ਆ ਰਹੇ ਆ, ਉਹਨਾਂ ਦਾ ਕੰਪੇਨ ਵੀ ਨਜ਼ਰ ਆ ਰਿਹਾ ਵਾ। ਤੇ ਬਾਕੀ ਖੈਰ ਸ਼ੁਭ ਇਛਾਵਾਂ ਤਾਂ ਸਾਨੂੰ ਸਾਡੀਆਂ ਸਾਰਿਆਂ ਨੂੰ ਹੈਗੀਆਂ ਆ। ਤੇ ਵਿਲੀਅਮਸ ਦੇ ਵਿੱਚ ਵੀ ਦੋ ਵਿਲੀਅਮਸ ਸ਼ਰਮੇਨ ਵਿਲੀਅਮ ਦੀ ਲੈਗਸੀ ਲੜ ਰਹੀਆਂ ਆ, ਇੱਕ ਉਹਨਾਂ ਦੀ ਭੈਣ ਤੇ ਇੱਕ ਉਹਨਾਂ ਦੇ ਨਾਲ ਉਹਨਾਂ ਦੇ ਸਟਾਫ ਰਹੇ ਆ। ਤੇ ਸੋ ਇਹ ਹੁਣ ਨਤੀਜੇ ਆਉਣ ਤੇ ਪਤਾ ਲੱਗਣਾ ਆ, ਪਰ ਤੁਸੀਂ ਬਖੂਬ ਦੱਸਦਾ ਕੀ ਹੋ ਰਿਹਾ ਜੀ।
ਔਰ ਇੱਕ ਕਾਲਰ ਨੇ ਉਹਨਾਂ ਦੀ ਗੱਲ ਸੁਣੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਇਹ ਕਾਲ ਆ ਜਿਹੜੀ ਡ੍ਰੌਪ ਕਰ ਚੁੱਕੇ ਨੇ। ਔਰ ਇਸ ਤੋਂ ਇਲਾਵਾ ਜੇਕਰ ਅਸੀਂ ਹੋਰਾਂ ਵਾਰਡਾਂ ਵੱਲ ਨਜ਼ਰ ਮਾਰਦੇ ਹਾਂ, ਜਿਹੜੀ ਮੋਸਟ ਇੰਟਰਸਟਿੰਗ ਮੈਨੂੰ ਇਸ ਸਮੇਂ ਲੱਗ ਰਹੀ ਹੈ ਵਾਰਡ 2 ਤੇ 6 ਦੀ, ਜਿੱਥੋਂ ਕਿ ਇਸ ਸਮੇਂ ਸਿਟਿੰਗ ਕੌਂਸਲਰ ਨੇ ਜਿਹੜੇ ਉਹ ਨਹੀਂ ਰਨ ਕਰ ਰਹੇਗੇ, ਲੇਕਿਨ ਉਸ ਦੀ ਥਾਂ ਦੇ ਉੱਤੇ ਜਿਹੜੇ ਕੈਂਡੀਡੇਟਸ ਨੇ 1, 2, 3, 4, 5, 6, 7, 8, 9, 10 ਜਾਣੇ ਇੱਥੋਂ ਲੜ ਰਹੇ ਨੇ। ਇਹਦੇ 'ਚ ਨਵਜੀਤ ਕੌਰ ਬਰਾੜ ਜਿਹੜੇ ਕਿ ਪਹਿਲਾਂ NDP ਵੱਲੋਂ ਚੋਣ ਇਹਨਾਂ ਨੇ ਲੜੀ ਹੈ, ਫਿਰ ਇੱਥੋਂ ਜਰਮੇਨ ਚੈਂਬਰ ਜਿਹੜੇ ਕਿ ਪਹਿਲਾਂ PC ਪਾਰਟੀ ਵੱਲੋਂ ਕੰਜ਼ਰਵੇਟਿਵ ਪਾਰਟੀ ਵੱਲੋਂ ਆਪਣੀ ਚੋਣ ਆ ਜਿਹੜੀ MP ਦੀ ਲੜ ਚੁੱਕੇ ਨੇ। ਉਹ ਤੋਂ ਇਲਾਵਾ ਜਿਹੜੇ ਹੋਰ ਨੇ ਵਾਚ ਕੋਡੀ ਜਿਹੜੇ ਕਿ ਪਹਿਲਾਂ ਮੇਅਰ ਲਈ ਖੜੇ ਸੀਗੇ, ਤੇ ਇਹ ਤੋਂ ਇਲਾਵਾ ਵਿਲਸਨ ਕਰਮੈਨ ਤੇ ਪਟੇਲ ਰਾਘਵ ਤੇ ਹਰਦੀਪ ਸਿੰਘ ਤੇ ਵਿਜੇ ਮੇਅਰ, ਤੇ ਇਹ ਤੋਂ ਇਲਾਵਾ ਇਸਲਾਮ ਸਿਰਾਜੋ। ਸੋ ਇੱਦਾਂ ਦੇ ਜਿਹੜੇ ਕੈਂਡੀਡੇਟ ਨੇ ਇੱਥੋਂ 10 ਜਣੇ ਖੜੇ ਨੇ। ਇੱਥੋਂ ਕੀ ਲੱਗਦਾ ਵਾਰਡ 2 ਤੇ 6 ਤੋਂ
ਜੀ? ਇੱਥੇ ਵੀ ਮੈਨੂੰ ਲੱਗਦਾ ਆ ਕਿ ਨਵਜੀਤ ਕੌਰ ਬਰਾੜ ਹੋਣਾ ਦਾ ਹੀ ਕੰਪੇਨ ਮੈਨੂੰ ਗਰਾਊਂਡ ਤੇ ਨਜ਼ਰ ਆ ਰਿਹਾ, ਤੇ ਉਹਨਾਂ ਦੇ ਚਾਂਸਿਸ ਵੀ ਮੈਨੂੰ ਅੱਛੇ ਲੱਗ ਰਹੇ ਆ। ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਜੇ ਉਹ ਜਿੱਤ ਪ੍ਰਾਪਤ ਕਰ ਲੈਂਦੇ ਆ ਇਸ ਇਲੈਕਸ਼ਨ ਦੇ ਵਿੱਚ
ਜੀ। ਸੋ ਨਵਜੀਤ ਕੌਰ ਬਰਾੜ ਜਿਹੜੀ ਹੈ, ਤੁਹਾਨੂੰ ਲੱਗਦਾ ਕਿ ਇੱਥੇ ਵਾਰਡ 2 ਤੇ 6 ਚ ਵੱਡੀ ਗਿਣਤੀ ਹੈ ਆਪਣੇ ਸਾਊਥ ਏਸ਼ੀਅਨ ਭਾਈਚਾਰੇ ਦੀ ਕਿ ਇਹਨਾਂ ਦੀ ਮਦਦ ਕਰ ਸਕਦੇ, ਕਿਉਂਕਿ ਪਹਿਲਾਂ 2 ਵਾਰੀ ਇਹ ਆਪਣਾ ਬਤੌਰ NDP ਵੱਲੋਂ ਕੈਂਡੀਡੇਟ ਦੇ ਤੌਰ ਤੇ ਆਪਣਾ ਨਾਂ ਆ ਜਿਹੜਾ ਬਣਾ ਚੁੱਕੇ ਨੇ।
ਬਿਲਕੁਲ ਜੀ, ਨੇਮ ਰੱਖੋਗੇ। ਤੇ ਦੂਜੀ ਗੱਲ ਜਗਦੀਸ਼ ਜੀ, ਕੰਪੇਨ ਗਰਾਊਂਡ ਤੇ ਕਿਹਦੇ ਨਜ਼ਰ ਆ ਰਿਹਾ? ਮੈਂ ਤਾਂ ਉਸ ਆਧਾਰਿਤ ਤੇ ਗੱਲ ਕਰ ਰਿਹਾ। ਦੇਖੋ ਕੈਂਡੀਡੇਟਸ ਨੇ ਨਾਮ ਪਾਏ ਆ, ਜਿਵੇਂ ਮੈਂ 7-8 ਤੇ ਕਿਹਾ ਜਸਕਰਨ ਸੰਧੂ ਦਾ ਕੰਪੇਨ ਨਜ਼ਰ ਆਉਂਦਾ ਆ, ਨਵਜੀਤ ਕੌਰ ਬਰਾੜ ਦਾ ਕੰਪੇਨ ਨਜ਼ਰ ਆ ਰਿਹਾ ਆ, ਉਸ ਆਧਾਰਿਤ ਮੈਂ ਇਹਨਾਂ ਨੂੰ ਸੀਰੀਅਸ ਚੈਲੰਜਰ ਮੰਨਦਾ। ਦੇਖੋ ਜਿੱਤ ਹਾਰ ਤਾਂ ਮੈਂ ਕੋਈ ਡਿਸੀਜਨ ਨਹੀਂ ਦੇ ਸਕਦਾ, ਉਹ ਤਾਂ ਵੋਟਾਂ ਤੋਂ ਬਾਅਦ ਪਤਾ ਲੱਗਣਾ ਕੀ, ਪਰ ਜਿਹੜੇ ਸੀਰੀਅਸ ਕੰਪੇਨ ਹੁੰਦੇ ਆ ਉਹਨਾਂ ਨੂੰ ਅਸੀਂ ਸੀਰੀਅਸ ਚੈਲੰਜਰ ਵੀ ਮੰਨ ਸਕਦੇ ਹਾਂ ਕਿ ਇਹ ਇਸ ਮੈਦਾਨ ਵਿੱਚ ਕੁਛ ਕਰ ਸਕਦੇ ਆ। ਸੋ ਮੈਂ ਉਸ ਆਧਾਰਿਤ ਤੇ ਆਪਣੀ ਟਿੱਪਣੀ ਦੇ ਰਿਹਾ ਜੀ।
ਜੀ ਅੱਛਾ, ਇੱਕ ਜਿਹੜੇ ਸਾਡੇ ਬੌਬ ਦਸਾਂਝ ਜੀ ਨੇ ਲਗਾਤਾਰ ਆਪਣੀਆਂ ਵੀਡੀਓ ਟਿਕਟੌਕ ਦੇ ਉੱਤੇ ਜਾਂ ਫਿਰ ਛੋਟੀਆਂ ਵੀਡੀਓ ਬਣਾ ਕੇ ਪਾ ਰਹੇ ਨੇ, ਉਹਦੇ 'ਚ ਕਰਪਸ਼ਨ ਦੇ ਦੋਸ਼ ਨੇ ਜਿਹੜੇ ਲਗਾਤਾਰ ਦੋਨਾਂ ਕੈਂਡੀਡੇਟਸ ਦੇ ਉੱਤੇ ਲੱਗਦੇ ਨੇ। ਕੁਝ ਲੋਕ ਇਹ ਕਹਿ ਰਹੇ ਨੇ ਕਿ ਬੌਬ ਦਸਾਂਝ ਵੱਲੋਂ ਜਿਹੜੇ ਕਰਪਸ਼ਨ ਦੇ ਦੋਸ਼ ਲਾਏ ਜਾ ਰਹੇ ਨੇ, ਗੱਲ ਕੀਤੀ ਜਾ ਰਹੀ ਹੈ, ਇਹ ਕੋਈ ਵਧੀਆ ਗੱਲ ਨਹੀਂ ਹੈ ਕਿ ਵਧੀਆ ਗੱਲ ਨਹੀਂ ਕਰ ਰਹੇ। ਜੇਕਰ ਅਸੀਂ ਨਿੱਕੀ ਕੌਰ ਵੱਲ ਦੇਖਦੇ ਹਾਂ, ਜਦੋਂ ਉਹਨਾਂ ਨੇ ਪਹਿਲੀ ਜੌਬ ਤੋਂ ਬਾਅਦ ਆਪਣੀ ਪ੍ਰੈਸ ਰਿਲੀਜ਼ ਕੱਢੀ ਸੀ, ਉਹਦੇ 'ਚ ਵੀ ਉਹਨਾਂ ਨੇ ਇਹੀ ਗੱਲਾਂ ਕੀਤੀਆਂ ਸੀ ਜਿਹੜੀਆਂ ਅੱਜ ਬੌਬ ਦਸਾਂਝ ਕਰ ਰਹੇ ਨੇ। ਤੇ ਬੌਬ ਦਸਾਂਝ ਇਸ ਸਮੇਂ ਦੋਨੇ ਕੈਂਡੀਡੇਟਾਂ ਨੂੰ ਕਰਪਟ ਤੇ ਡਿਸਓਨੈਸਟ ਦੱਸ ਰਹੇ ਨੇ। ਡੂ ਯੂ ਥਿੰਕ ਜਿਹੜੀ ਬੌਬ ਦਸਾਂਝ ਜੀ ਲੈਂਗੁਏਜ ਵਰਤ ਰਹੇ ਨੇ ਇਹ ਸਹੀ ਹੈ, ਜਾਇਜ਼ ਹੈ, ਇਜ਼ ਨਾਟ ਕ੍ਰੋਸਿੰਗ ਦ ਲਾਈਨ, ਕੀ ਕਹਿਣਾ ਚਾਹੁੰਦੇ ਇਹਦੇ ਬਾਰੇ?
ਜਗਦੀਸ਼ ਜੀ, ਕੰਪੇਨਸ ਦੇ ਵਿੱਚ, ਫੈਡਰਲ ਪ੍ਰੋਵਿੰਸ਼ੀਅਲ ਕੰਪੇਨਸ ਦੇ ਵਿੱਚ ਵੀ ਦੋਸ਼ ਲਗਾਏ ਜਾਂਦੇ ਆ। ਬੌਬ ਦਸਾਂਝ ਆਪਣੇ ਆਪ ਨੂੰ ਆਊਟਸਾਈਡਰ ਦਾ ਮਤਲਬ ਕਿ ਟਾਈਟਲ ਦੇ ਕੇ ਇੱਥੇ ਪੇਸ਼ ਕਰ ਰਹੇ ਨੇ ਪੂਰੀ ਕੰਪੇਨ ਦੇ ਵਿੱਚ। ਬੌਬ ਦਸਾਂਝ ਦੀ ਸਟ੍ਰੈਟਜੀ ਇਹ ਲੱਗ ਰਹੀ ਹੈ ਕਿ ਉਹ ਸਿਟੀ ਦੀ ਰਾਜਨੀਤੀ ਤੋਂ ਬਾਹਰਲੇ ਨੇ, ਉਹਨਾਂ ਦਾ ਕੋਈ ਨਾਲ ਨਹੀਂ ਰਿਹਾ ਸਿਟੀ ਦਾ ਵਾਸਤਾ, ਐਜ਼ ਇਲੈਕਟਡ ਰੈਪ੍ਰੈਜੈਂਟੇਟਿਵ ਜਾਂ ਇੱਥੇ ਐਜ਼ ਐਨ ਇੰਪਲੋਈ। ਸੋ ਉਹ ਆਪਣੇ ਆਪ ਨੂੰ ਪੋਜੀਸ਼ਨ ਕਰ ਰਹੇ ਨੇ, ਤੇ ਮੈਨੂੰ ਲੱਗਦਾ ਨਹੀਂ, ਕਿਉਂਕਿ ਇਹਨਾਂ ਨੇ ਇਹੋ ਜਿਹੀ ਭਾਸ਼ਾ ਜ਼ਿਆਦਾ ਵਰਤੀ ਹੈ ਜਿਸ ਦੇ ਨਾਲ ਆਪਾਂ ਉਹਨੂੰ ਕੋਈ ਅਨਡੈਮੋਕ੍ਰੈਟਿਕ ਕਹਿ ਸਕਦੇ ਹਾਂ, ਜੋ ਕੰਪੇਨਸ ਦੇ ਵਿੱਚ ਅਕਸਰ ਭਾਸ਼ਾ ਵਰਤੀ ਜਾਂਦੀ ਇਹੋ ਜਿਹੀ ਵਰਤੀ ਜਾ ਰਹੀ ਹੈ, ਪਰ ਮੈਂ ਉਹਨਾਂ ਨੂੰ ਮੁਬਾਰਕ ਜ਼ਰੂਰ ਦਿੰਦਾ ਆ ਬੋਬ ਦਸਾਂਝ ਉਹਨਾਂ ਨੂੰ ਕਿ ਉਹ ਇਸ ਵੇਲੇ ਸੋਸ਼ਲ ਮੀਡੀਆ ਤੇ ਸ਼ਾਇਦ ਜ਼ਰੂਰ ਹੋਏ ਆ
ਤੇ ਜਿਹੜੀ ਉਹ ਭਾਸ਼ਾ ਵਰਤ ਰਹੇ ਨੇ ਇਹੀ ਭਾਸ਼ਾ ਕਿ ਇਸ ਤੋਂ ਪਹਿਲਾਂ ਨਿੱਕੀ ਕੌਰ ਵੱਲੋਂ ਕੁਛ ਇਸੇ ਤਰ੍ਹਾਂ ਦੀ ਹੀ ਭਾਸ਼ਾ ਆਪਣੇ ਸਿਟੀ ਦੇ ਲਈ ਤੇ ਸਿਟੀ ਦੇ ਜਿਹੜੇ ਸੰਚਾਲਕ ਨੇ ਉਹਨਾਂ ਦੇ ਲਈ ਵਰਤੀ ਗਈ ਸੀ ਜਿਹੜੀ
ਹਲੇ ਹੁਣ ਵੀ ਵਰਤ ਹੋ ਰਹੀ ਹੈ ਜੀ ਹੁਣ ਵੀ ਜਿਹੜਾ ਉਹਨਾਂ ਦਾ ਪੂਰਾ ਇਸ ਵੇਲੇ ਕੰਪੇਨ ਆ ਉਹ ਇੱਕ ਕੈਂਡੀਡੇਟ ਦੇ ਖਿਲਾਫ ਹੀ ਹੈਗਾ ਆ ਬੋਬ ਦਸਾਂਝ ਜੋ ਕਰ ਰਹੇ ਨੇ ਉਹ ਦੋਨਾਂ ਕੈਂਡੀਡੇਟਸ ਦੇ ਬਾਰੇ ਗੱਲ ਕਰ ਰਹੇ ਆ ਤੇ ਪੈਟ੍ਰਿਕ ਬਰਾਊਨ ਦੀ ਜੋ ਪੋਜੀਸ਼ਨ ਹੈ ਦੇਖੋ ਜਗਦੀਸ਼ ਜੀ ਜਿਹੜਾ ਲੀਡ ਕਰ ਰਿਹਾ ਹੁੰਦਾ ਜਿਹੜਾ ਅਕਸਰ ਮੰਨਿਆ ਜਾਂਦਾ ਹੁੰਦਾ ਪਰਸੀਵਡ ਫਰੰਟ ਰਨਰ ਜਿਹੜਾ ਹੁੰਦਾ ਤੁਸੀਂ ਕੋਈ ਵੀ ਚੋਣ ਦੇਖ ਲਓ ਉਹ ਕਦੇ ਵੀ ਆਪਣੇ ਵਿਰੋਧੀਆਂ ਦੀ ਗੱਲ ਨਹੀਂ ਕਰਦਾ ਹੁੰਦਾ ਤੁਸੀਂ ਪਿਛਲੀ ਵਾਰੀ ਵੀ ਦੇਖਿਆ ਉਹਨਾਂ ਡੱਗ ਫੋਰਡ ਤੁਸੀਂ ਦੇਖਿਆ ਕਦੇ ਸਟੀਵਨ ਡੈਲਡੂਕਾ ਦੀ ਗੱਲ ਕਰਦੇ ਸੀਗੇ ਇਹ ਤੇ ਜਸਟਿਨ ਟਰੂਡੋ ਪਰ ਮੈਜੋਰਿਟੀ ਨਹੀਂ ਲੈ ਕੇ ਪਰ ਉਹ ਐਰਨੋ ਟੂਲ ਦਾ ਜ਼ਿਕਰ ਕਰਦੋ ਭੱਜਦੇ ਹੁੰਦੇ ਸੀਗੇ ਪਿਛਲੀ ਚੋਣ ਦੇ ਵਿੱਚ ਕਿਉਂਕਿ ਜਿਹੜਾ ਪਰਸੀਵਡ ਫਰੰਟ ਰਨਰ ਹੋਵੇ ਉਹ ਕਦੀ ਵੀ ਇਹ ਨਹੀਂ ਚਾਹੁੰਦਾ ਹੁੰਦਾ ਕਿ ਮੈਂ ਆਪਣੇ ਵਿਰੋਧੀ ਨੂੰ ਫ੍ਰੀ ਦੀ ਪਬਲਿਸਿਟੀ ਦੇਵਾਂ ਜਿਹੜਾ ਪੈਟ੍ਰਿਕ ਬਰਾਊਨ ਹੈ ਮੈਨੂੰ ਲੱਗਦਾ ਉਹਦਾ ਕੰਪੇਨ ਹੀ ਰਹੇਗਾ ਕਿ ਉਹਨਾਂ ਨੇ ਆਪਣੇ ਵਿਰੋਧੀਆਂ ਬਾਰੇ ਬਹੁਤ ਘੱਟ ਟਿੱਪਣੀ ਕਰਨੀ ਹੈ ਉਹ ਨਜ਼ਰ ਵੀ ਆ ਰਿਹਾ
ਜੀ ਸੋ ਉਹ ਖੁਦ ਆਪਣੇ ਤੇ ਹੀ ਫੋਕਸ ਆ ਜਿਹੜਾ ਉਹ ਕਰਨਗੇ ਸੋ ਜੇ ਮੇਅਰ ਦੀ ਗੱਲ ਕਰਦੇ ਹਾਂ ਜਿੱਥੇ ਨਿੱਕੀ ਕੌਰ ਹੈ ਸਿੰਘ ਬੋਬ ਜਾਂ ਬੋਬ ਦਸਾਂਝ ਬੋਬ ਸਿੰਘ ਦਸਾਂਝ ਇਹਨਾਂ ਦੇ ਨਾਂ ਦੀ ਥੋੜੀ ਕਨਫਿਊਜ਼ਨ ਆ ਜਿਹੜੀ ਅਰੇ ਵੀ ਚੱਲਦੀ ਹੈ ਕਿਉਂਕਿ ਰੇਟ ਸਿਟੀ ਦੇ ਅਸੀਂ ਦੇਖਦੇ ਹਾਂ ਸਾਈਟ ਉਹਦੇ ਤੇ ਬੋਬ ਸਿੰਘ ਲਿਖਿਆ ਹੋਇਆ ਇਕੱਲਾ ਜਿਹੜੇ ਇਹ ਗੱਲ ਕਰਦੇ ਨੇ ਬੋਬ ਸਿੰਘ ਬੋਬ ਦਸਾਂਝ ਸਿੰਘ ਪਿੱਛੇ ਲਾਉਂਦੇ ਨੇ ਉਹ ਤੇ ਇਹ ਨਾਂ ਯੂਜ ਕਰਦੇ ਨੇ ਇਹ ਤੋਂ ਇਲਾਵਾ ਨਿੱਕੀ ਕੌਰ ਹੈ ਪੈਟ੍ਰਿਕ ਬਰਾਊਨ ਹੈ ਤੇ ਇੱਕ ਪ੍ਰਭ ਕੌਰ ਮੰਡ ਜਿਹੜੀ ਕਿ ਇਹਦੇ ਬਾਰੇ ਵੀ ਥੋੜੀ ਚਰਚਾ ਸੁਣੀ ਹੈ ਕਿ ਕਿਸ ਤਰ੍ਹਾਂ ਇਹ ਆਪਣੇ ਇਸ ਮੇਅਰ ਦੇ ਕੈਂਪੇਨ ਦੇ ਵਿੱਚ ਆਏ ਪਰ ਇਹਨਾਂ ਵੱਲੋਂ ਕੋਈ ਕੈਂਪੇਨ ਆ ਜਿਹੜਾ ਨਹੀਂ ਕੀਤਾ ਜਾ ਰਿਹਾ ਹੈਗਾ ਕਿਸੇ ਪਾਸੇ ਨਜ਼ਰ ਨਹੀਂ ਆ ਰਿਹਾ ਹੈਗਾ ਇੰਨਾ ਕਿ ਵੇਵ ਨਹੀਂ ਬਣਾਈ ਜਾ ਰਹੀ ਦੂਜੇ ਪਾਸੇ ਵਿਦਿਆ ਸਾਗਰ ਗੌਤਮ ਨੇ ਉਹ ਵੀ ਇਸ ਸਮੇਂ ਇੱਥੋਂ ਮੇਅਰ ਦੀ ਚੋਣ ਦੇ ਵਿੱਚ ਨੇ ਪਰ ਨਾਂ ਨੇ ਜਿਹੜੇ ਤਿੰਨ ਹੀ ਇਸ ਸਮੇਂ ਚਮਕ ਰਹੇ ਨੇ ਪੈਟ੍ਰਿਕ ਬਰਾਊਨ ਕੌਰ ਨਿੱਕੀ ਤੇ ਸਿੰਘ ਬੋਬ
ਬਿਲਕੁਲ ਜੀ ਜਿਹੜੇ ਸਾਡੇ ਭਾਈਚਾਰੇ ਖਾਸ ਤੌਰ ਤੇ ਤਿੰਨਾਂ ਨਾਮਾਂ ਦਾ ਹੀ ਜ਼ਿਕਰ ਹੋ ਰਿਹਾ ਵਾ ਤੇ ਬਾਕੀ ਪ੍ਰਭ ਕੌਰ ਮੰਡ ਹੋਣਾ ਤੇ ਮੈਂ ਵੀ ਕੋਈ ਨਾਮ ਦਾ ਲਿਟਰੇਚਰ ਦੇਖਿਆ ਨਾ ਸੋਸ਼ਲ ਮੀਡੀਆ ਦੇ ਐਕਟੀਵਿਟੀ ਦੇਖੀ ਆ ਤੇ ਬਾਕੀ ਹੋਰਾਂ ਭਾਈਚਾਰਿਆਂ ਦੇ ਵਿੱਚ ਕਿੰਨੇ ਕੁ ਨਾਮ ਹਲੇ ਗੂੰਜ ਰਹੇ ਆ ਉਹ ਤਾਂ ਸਾਨੂੰ ਉਹਨਾਂ ਦੇ ਨਾਲ ਗੱਲ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਸਾਡੀ ਭਾਈਚਾਰੇ ਦੇ ਵਿੱਚ ਜਿਹੜੇ ਕੰਪੇਨ ਨੇ ਉਹ ਜੇਕਰ ਡਿਸਕਸ਼ਨ ਹੁੰਦੀ ਜੇ ਗੱਲ ਹੁੰਦੀ ਤਿੰਨਾਂ ਨਾਮਾਂ ਤੇ ਹੀ ਹੁੰਦੀ ਆ ਜੀ
ਜੀ ਥੈਂਕ ਯੂ ਕੁਛ ਹੋਰ ਕਹਿਣਾ ਚਾਹੋ
ਬਾਕੀ ਜੀ 9-10 ਦੀ ਗੱਲ ਆਪਾਂ ਜ਼ਰੂਰ ਕਰਾਂਗਾ 9-10 ਦੇ ਵਿੱਚ ਰੀਜਨਲ ਕਾਉਂਸਲਰ ਦੀ ਜਿਹੜੀ ਇਲੈਕਸ਼ਨ ਹੈਗੀ ਆ ਉਹ ਫਸਵੀਂ ਬਣਦੀ ਨਜ਼ਰ ਆ ਰਹੀ ਆ ਉਸ ਚ ਦੋਨੋਂ ਹੀ ਧਿਰ ਪੂਰਾ ਜ਼ੋਰ ਲਾ ਰਹੇ ਆ ਇੰਟਰਸਟਿੰਗ ਮੁਕਾਬਲਾ ਹੁੰਦਾ ਆ ਰਿਹਾ ਗੁਰਪ੍ਰੀਤ ਢਿੱਲੋਂ ਜਿਹੜੇ ਰੀਜਨਲ ਕਾਉਂਸਲਰ ਹੈਗੇ ਨੇ ਇਨਕੰਬੈਂਟ ਉਹਨਾਂ ਦੇ ਵਿੱਚ ਤੇ ਨਾਲ ਉਹਨਾਂ ਦੇ ਮੋਹਰੇ ਗੁਰਪ੍ਰਤਾਪ ਸਿੰਘ ਟੂਰ ਸੋ ਉੱਥੇ ਲੱਗਦਾ ਕਿ ਦੋਨੋਂ ਉਸ ਕੰਪੇਨ ਜਿਹੜੇ ਹੈਗੇ ਆ ਉਹ ਵਾਕਿਆ ਹੀ ਗਰਾਊਂਡ ਤੇ ਕੰਮ ਕਰ ਰਹੇ ਆ ਤੇ ਦੋਨਾਂ ਨੇ ਪੂਰਾ ਜ਼ੋਰ ਲਾਇਆ ਹੋਇਆ ਆ ਤੇ ਦੋਨੋਂ ਹੀ ਇਸ ਪੋਜੀਸ਼ਨ ਲਈ ਸੀਰੀਅਸਲੀ ਕਹਿੰਦੇ ਹੁੰਦੇ ਕੰਟੈਂਡਰ ਹੈਗੇ ਆ ਇਹ ਬਹੁਤ ਘੱਟ ਵਾਰਡਸ ਦੇ ਵਿੱਚ ਇਹੋ ਜਿਹਾ ਦੇਖਣ ਨੂੰ ਮਿਲਿਆ ਕਿ ਦੋਨੋਂ ਹੀ ਕੰਪੇਨ ਪੂਰਾ ਜ਼ੋਰ ਲਾ ਰਹੇ ਹੁਣ ਪਰ 9-10 ਰੀਜਨਲ ਕਾਉਂਸਲਰ ਇੱਕ ਬੜਾ ਹੀ ਇੰਟਰਸਟਿੰਗ ਵਾਰਡ ਬਣਦਾ ਜਾ ਰਿਹਾ ਹੈ
ਅੱਛਾ ਇੱਥੋਂ ਜਗਦੀਸ਼ ਸਿੰਘ ਗਰੇਵਾਲ ਉਹ ਵੀ ਇਸ ਸਮੇਂ ਪੂਰੀ ਉਹਨਾਂ ਦੀ ਕੈਂਪੇਨ ਚੱਲ ਰਹੀ ਹੈ ਕੱਲ ਸਾਡੇ ਦਰਵਾਜ਼ੇ ਤੇ ਵੀ ਉਹਨਾਂ ਦਾ ਜਿਹੜਾ ਫਲਾਇਰ ਹੈ ਪਹੁੰਚਿਆ ਤੇ ਮਾਤਾ ਜੀ ਦੇਖ ਕੇ ਕਹਿੰਦੇ ਆ ਤੇਰੀ ਫੋਟੋ ਕਿੱਥੇ ਲੱਗੀ ਹੈ ਮੈਂ ਕਿਹਾ ਮਾਤਾ ਜੀ ਇਹ ਮੇਰੀ ਫੋਟੋ ਨੀਗੀ ਇਹ ਜਗਦੀਸ਼ ਸਿੰਘ ਗਰੇਵਾਲ ਇਹ ਆਪਣੇ ਵਾਰਡ 9-10 ਤੋਂ ਸਿਟੀ ਕਾਉਂਸਲਰ ਦੇ ਕੈਂਡੀਡੇਟ ਨੇ ਇਹ ਉਹਨਾਂ ਦੀ ਫੋਟੋ ਹੈ ਔਰ ਮੈਨੂੰ ਬਹੁਤ ਸਾਰੇ ਟੈਕਸਟ ਮੈਸੇਜ ਵਟਸਐਪ ਤੇ ਫੋਟੋਆਂ ਡੋਰ ਨੋਕ ਤੇ ਜਗਦੀਸ਼ ਜੀ ਕੰਗਰੈਚੁਲੇਸ਼ਨ ਜਗਦੀਸ਼ ਜੀ ਕਈ ਕਈ ਇਹ ਵੀ ਕਹਿੰਦਾ ਫੋਟੋ ਥੋੜੀ ਜਵਾਨੀ ਵੇਲੇ ਦੀ ਲੱਗਦੀ ਹੈ
ਜਗਦੀਸ਼ ਜੀ ਵੈਸੇ ਤੁਸੀਂ ਕੰਗਰੈਚੁਲੇਸ਼ਨ ਦੀ ਗੱਲ ਕੀਤੀ ਮੈਨੂੰ ਫੋਨ ਤਾਂ ਲੋਕਾਂ ਨੇ ਉਲਾਂਭਾ ਦੇਣ ਲਈ ਦਿੱਤਾ ਸੀਗਾ
ਅੱਛਾ
ਕਹਿੰਦੇ ਕਿ ਜਗਦੀਸ਼ ਨੂੰ ਯਾਰ ਕਹੋ ਕਿ ਇਲੈਕਸ਼ਨ ਨਾ ਲੜਦਾ ਤੇ ਚੰਗਾ ਨੀ ਰਹਿੰਦਾ ਹਲੇ ਹੁਣ ਤਾਂ ਮੁੰਡਾ ਜਿੱਤ ਕੇ ਰਿਹਾ ਹੈ
ਜਗਦੀਸ਼ ਸਿੰਘ ਗਰੇਵਾਲ ਸ਼ਾਇ ਹੋਏ ਨੇ ਇਸ ਸਮੇਂ ਵਾਰਡ 9-10 ਤੋਂ ਉਹਨਾਂ ਨੂੰ ਅਸੀਂ ਸ਼ੁਭ ਸ਼ਾਮਾਂ ਆਖਦੇ ਹਾਂ ਕਾਫੀ ਅੱਛੀ ਮਿਹਨਤ ਕਰ ਰਹੇ ਨੇ ਜਿੰਨੇ ਕੁ ਮੈਨੂੰ ਹਰ ਰੋਜ਼ 8-10 ਉਹਨਾਂ ਦੀਆਂ
ਉਹਨਾਂ ਦੇ ਜਿਹੜੇ ਡੋਰ ਹੈਂਗਰਸ ਨੇ ਉਹਨਾਂ ਦੀਆਂ ਫੋਟੋਆਂ ਆ ਜਾਂਦੀਆਂ ਨੇ ਕਿ ਭਾਈ ਆ ਤੇਰੇ ਜਿਹੜੇ ਵਲੰਟੀਅਰਸ ਨੇ ਆ ਲਾ ਗਏ ਨੇ ਸਾਡੇ ਡੋਰ ਦੇ ਉੱਤੇ। ਮੈਂ ਹਰਦੀਪ ਨਾਲ ਗੱਲ ਕੀਤੀ ਕਿ ਮੈਂ ਕੀ ਕੀਤਾ ਜਾਵੇ, ਕਹਿੰਦੇ ਇਹਨਾਂ ਦੇ ਸਾਰਿਆਂ ਦੇ ਤੁਸੀਂ ਨੰਬਰ ਨੋਟ ਕਰਕੇ ਰੱਖੋ, ਇਹ ਆਪਣੇ ਵੀ ਵੋਟਰ ਹੋ ਸਕਦੇ ਆ ਫਿਊਚਰ ਦੇ ਵਿੱਚ।
ਇਲੈਕਸ਼ਨ ਦੇ ਵਿੱਚ ਤਾਂ ਜਗਦੀਸ਼ ਜੀ ਡਾਟਾ ਕਲੈਕਸ਼ਨ ਹੀ ਸਭ ਤੋਂ ਜ਼ਿਆਦਾ ਮਾਇਨੇ ਰੱਖਦੀ ਹੈ। ਅਗਰ ਇਹੋ ਜਿਹਾ ਮਿਲਦਾ,
ਥੋੜੀ ਲਾਈਟ ਮੋਡ ਦੇ ਵਿੱਚ ਅੱਜ ਅਸੀਂ ਗੱਲਬਾਤ ਇਹ ਸਾਰੀ ਕੀਤੀ ਹੈ। ਧੰਨਵਾਦ ਬਾਬੂ ਜੀ,
ਸ਼ੁਕਰੀਆ ਜਗਦੀਸ਼ ਜੀ, ਧੰਨਵਾਦ
ਧੰਨਵਾਦ। ਵੀਡੀਓ ਪ੍ਰੋਗਰਾਮ ਖਬਰ ਸਾਹਿਬ ਲੈ ਕੇ 10 ਵਜੇ ਤੱਕ ਇਸੇ ਪ੍ਰੋਗਰਾਮ ਪੇਸ਼ ਕਰਦੇ ਹਾਂ। ਸਾਰੇ ਜੀ ਜਿਹੜੇ ਕਮਰਸ਼ੀਅਲ ਰਹਿ ਗਏ ਨੇ ਉਹ ਸਾਰੇ ਪੂਰੇ ਕਰ ਦੇ ਪਲੀਜ਼
ਜੀ। ਬਿਲਕੁਲ, ਟੈਕਸ ਪੀਰੀਅਡ 905-621-4100, 905-621-4100 ਲਵ ਜੀ ਜਾਂ ਫਿਰ ਸੁਖਦੀਪ ਹੋਰਾਂ ਦੇ ਨਾਲ ਗੱਲਬਾਤ ਤੁਸੀਂ ਕਰਨੀ ਆ 905-621-4100। ਘਰਾਂ ਦੇ ਵਿੱਚ ਸਿਕਿਉਰਿਟੀ ਕੈਮਰੇ, ਵੀਡੀਓ ਡੋਰਬੈਲ, ਨੈਟਵਰਕਿੰਗ ਦਾ ਕੋਈ ਵੀ ਕੰਮ ਕਰਾਉਣਾ ਇਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ। ਆਲ ਕਾਇੰਡ ਇੰਸ਼ੋਰੈਂਸ ਤੋਂ ਸਿਮਰਨ ਜੀ ਦਾ ਨੰਬਰ 4164-9942-4164-9942-7272 ਤੇ ਗੱਲਬਾਤ ਕੀਤੀ ਜਾ ਸਕਦੀ। ਟਰੱਕ ਦਾ ਲਾਇਸੈਂਸ ਲੈਣਾ ਹੈ ਤਾਂ ਕੁਲਦੀਪ ਗਰੇਵਾਲ ਜੀ ਦਹਾਕਿਆਂ ਤੋਂ ਇਸ ਫੀਲਡ ਦੇ ਵਿੱਚ ਨੇ, 1-to-1 ਪ੍ਰੋਪਰ ਤੁਹਾਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਔਰ ਲਗਭਗ 20-25 ਸਾਲ ਤੋਂ ਵੱਧ ਦਾ ਇਹਨਾਂ ਨੂੰ ਤਜੁਰਬਾ ਹੈਗਾ ਆ। ਟਰੱਕ ਦਾ ਲਾਇਸੈਂਸ ਦਵਾਉਣ ਦੇ ਵਿੱਚ 647-894-8590 ਇਹਨਾਂ ਦਾ ਨੰਬਰ ਔਰ ਜੀਤਪਾਲ ਦਿਓਲ ਜੀ 647-401-8230 ਤੇ ਗੱਲਬਾਤ ਤੁਸੀਂ ਇਹਨਾਂ ਦੇ ਨਾਲ ਕਰ ਲੈਣੀ। ਮੈਕਰੋ ਗਲੋਬਲ ਇਮੀਗ੍ਰੇਸ਼ਨ ਤੋਂ ਸੀਮਾ ਬਿਆਨਾ ਹੋਰਾਂ ਦਾ ਨੰਬਰ ਵੀ ਨੋਟ ਕਰ ਲਓ ਜੀ 905-452-9052-00 ਤੇ ਗੱਲਬਾਤ ਕਰ ਸਕਦੇ ਹੋ। ਆਵਰ ਹੋਮ ਅਪਲਾਇੰਸਿਸ 4 ਲੋਕੇਸ਼ਨ ਤੋਂ ਸਰਵ ਕਰਦੇ ਨੇ 416-551-5553 ਤੇ ਗੱਲਬਾਤ ਕੀਤੀ ਜਾ ਸਕਦੀ ਹੈ। 416-551-5553 ਆਵਰ ਹੋਮ ਅਪਲਾਇੰਸਿਸ ਦਾ ਨੰਬਰ, ourhomeappliances.com ਇਹਨਾਂ ਦੀ ਵੈਬਸਾਈਟ, ਵੈਬਸਾਈਟ 'ਤੇ ਵੀ ਜਾ ਕੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। 416-551-5553 416-551-5553 ਆਵਰ ਹੋਮ ਅਪਲਾਇੰਸਿਸ ਦਾ ਨੰਬਰ ਆ। ਗਰੋਸਰੀ ਕਰਨੀ ਆ ਏਸ਼ੀਅਨ ਫੂਡ ਸੈਂਟਰ ਦੀ ਕਿਸੇ ਵੀ ਨੇੜਲੀ ਲੋਕੇਸ਼ਨ 'ਤੇ ਜਾ ਕੇ ਤੁਸੀਂ ਗਰੋਸਰੀ ਕਰ ਸਕਦੇ ਹੋ। ਵੈਬਸਾਈਟ afcgrocery.com ਇਹਨਾਂ ਦੀ ਵੈਬਸਾਈਟ ਆ। ਵੈਬਸਾਈਟ ਨੂੰ ਵੀ ਬਹੁਤ ਵਧੀਆ ਪਰਮਾਹੁੰਗਾਰਾ ਮਿਲ ਰਿਹਾ ਹੈ। ਸੋ ਤੁਸੀਂ ਔਨਲਾਈਨ ਗਰੋਸਰੀ ਕਰਨਾ ਚਾਹੁੰਦੇ, ਇੱਕ ਵਧੀਆ ਪਲੇਟਫਾਰਮ ਜਿਹੜਾ ਏਸ਼ੀਅਨ ਫੂਡ ਸੈਂਟਰ ਵੱਲੋਂ ਲਾਂਚ ਕੀਤਾ ਗਿਆ afcgrocery.com ਤੇ ਜਾ ਕੇ ਤੁਸੀਂ ਗਰੋਸਰੀ ਕਰ ਸਕਦੇ ਹੋ ਜੀ। ਲਈਏ ਆਗਿਆ ਜੀ,
ਬਿਲਕੁਲ ਜੀ, ਦਿਓ ਆਗਿਆ, ਫਿਰ ਮਿਲਦੀ ਉਮੀਦ ਦੇ ਨਾਲ। ਸਤਿ ਸ੍ਰੀ ਅਕਾਲ।
Views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਏਸ਼ੀਅਨ ਫੂਡ ਸੈਂਟਰ ਦੀਆਂ ਸਾਰੀਆਂ ਹੀ ਲੋਕੇਸ਼ਨਸ ਤੇ 22 ਸਤੰਬਰ ਤੋਂ 2 ਅਕਤੂਬਰ ਤੱਕ ਨਵਰਾਤਰੇ ਸੇਲ ਲੱਗ ਚੁੱਕੀ ਹੈ। ਤਾਜ ਆਟਾ 11.99 ਵਿੱਚ, 300 ਗ੍ਰਾਮ ਖਾਲਸਾ ਪਨੀਰ 3.99 ਵਿੱਚ, 4 ਪਾਉਂਡ ਬਲੈਕ ਚਨਾ 4.99 ਵਿੱਚ। ਇੰਨਾ ਹੀ ਨਹੀਂ, ਸਾਡੇ ਕੋਲ ਨਵਰਾਤਰੇ ਵਾਲਾ ਆਟਾ, ਪੂਜਾ ਅਤੇ ਡੈਕੋਰੇਸ਼ਨ ਦਾ ਸਮਾਨ ਤੇ ਹੋਰ ਵੀ ਬਹੁਤ ਸਾਰੀਆਂ ਇਨ ਸਟੋਰ ਆਈਟਮਸ ਔਨ ਸੇਲ ਅਵੇਲੇਬਲ ਨੇ। ਹੁਣ ਤੁਸੀਂ ਆਪਣੀ ਸਹੂਲਤ ਲਈ afcgrocery.com ਤੇ ਵੀ ਆਪਣੀ ਗ੍ਰੋਸਰੀ ਆਰਡਰ ਕਰ ਸਕਦੇ ਹੋ। ਕਰਬ ਸਾਈਡ ਪਿਕਅਪ ਜਾਂ ਡਿਲੀਵਰੀ ਕਰਵਾਓ, ਸਮ ਕੰਡੀਸ਼ਨ ਅਪਲਾਈ। ਏਸ਼ੀਅਨ ਫੂਡ ਸੈਂਟਰ।
Teletime Electronics, LEDs और Home Appliances की Hottest और Branded Range के साथ 0% Finance, Guarantee on Lowest Prices और Free Delivery in GTA. तो इंतजार कैसा, अभी विजिट करें Teletime Brampton, 280 Rutherford Road या Springdale Square Shopping Center या Etobicoke, 1770 Albion Road या 9909 Markham Road. مزید تفصیلات کے لیے کال کریں 905-455-1666. ٹیلی ٹائم الیکٹرانکس۔
ਅਕਾਲ ਟਰੱਕ ਐਂਡ ਲੂਬ,
ਤੁਹਾਡੇ ਟਰੱਕ ਬਾਦਸ਼ਾਹ ਦੀ ਕੁਆਲਿਟੀ ਸਰਵਿਸ, ਰਿਪੇਅਰ, ਆਇਲ ਚੇਂਜ, ਵਾਸ਼ ਤੇ ਮੇਨਟੇਨੈਂਸ।
ਇੱਕ ਹੋਰ ਖੁਸ਼ਖਬਰੀ,
ਨਾਰਥ ਅਮਰੀਕਨ, ਚਾਈਨੀਜ਼ ਤੇ ਕੋਰੀਅਨ ਨਵੇਂ ਤੇ ਇਸਤੇਮਾਲ ਸ਼ੁਦਾ ਟਾਇਰਸ ਵਿਦ ਫੁੱਲ ਵਾਰੰਟੀ।
ਅਕਾਲ ਟਰੱਕ ਐਂਡ ਲੂਬ, 1776 Mearside Drive, 905-565-1100.
From helmets to sunscreen, we do everything we can to keep our kids safe.
So how can the COVID-19 vaccine help protect them? COVID-19 vaccines can help keep children safe from severe illness and potential long-term effects of the virus. Millions of children in Canada and around the world have already been safely vaccinated. Help protect your child. Book their appointment at canada.ca/covid-vaccine. A message from the Government of Canada.
The biggest South Asian media group, Y Media.
Y Media. Y Media.